ਇੱਕ ਪੁਲਿਸ ਦੇ ਸਿਪਾਹੀ ਵਿੱਚ ਇੰਨੀ ਸਮਰੱਥਾ ਨਹੀਂ ਹੁੰਦੀ, ਇੰਨੀ ਸ਼ਕਤੀ ਨਹੀਂ ਹੁੰਦੀ ਕਿ ਉਹ ਕਿਸੇ ਵਜ਼ੀਰ ਨੂੰ ਹੱਥ ਘੜੀ ਲਗਾ ਲਵੇ, ਇੱਕ ਪੁਲਿਸ ਦੇ ਸਿਪਾਹੀ ਨੂੰ ਐਸੀ ਸਮਰੱਥਾ ਵੀ ਨਹੀਂ ਪ੍ਰਾਪਤ ਹੁੰਦੀ ਕਿ ਉਹ ਕਿਸੇ ਸਰ ਦੇ ਪੁੱਜ ਦੇ ਧਨਾਢ ਸ਼ਾਹੂਕਾਰ ਆਦਮੀ ਨੂੰ ਗ੍ਰਿਫਤਾਰ ਕਰ ਲਵੇ। ਇੱਕ ਪੁਲਿਸ ਦੇ ਸਿਪਾਹੀ ਪਾਸ ਇੰਨਾ ਬਲ ਨਹੀਂ ਹੁੰਦਾ ਕਿ ਉਹ ਕਿਸੇ ਰਾਜੇ ਨੂੰ ਹੀ ਕੈਦ ਕਰ ਲਵੇ, ਉਹਨੂੰ ਹੱਥਕੜੀ ਲਗਾ ਕੇ ਕਾਲ ਕੋਠੜੀ ਵਿੱਚ ਬੰਦ ਕਰ ਦੇਵੇ। ਦੂਜੇ ਪਾਸੇ ਇੱਕ ਫਾਂਸੀ ਦੇਣ ਵਾਲੇ ਜਲਾਦ ਨੂੰ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਕਿਸੇ ਬਿਹਤਰੀਨ ਸਿਆਣੇ ਆਦਮੀ ਨੂੰ ਜਾਂ ਕਿਸੇ ਬਹਾਦਰ ਆਦਮੀ ਨੂੰ ਜਾਂ ਸਰਦਾਰ ਭਗਤ ਸਿੰਘ ਜੀ ਵਰਗੇ ਸੂਰਬੀਰ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦੇਵੇ। ਐਸਾ ਵੀ ਨਹੀਂ ਹੁੰਦਾ ਕਿ ਉਹ ਜਲਾਦ ਕੀਮਤੀ ਤੋਂ ਕੀਮਤੀ ਜ਼ਿੰਦਗੀ ਦੇ ਗੱਲ ਫਾਹੀ ਪਾ ਕੇ ਉਸ ਨੂੰ ਸਮਾਪਤ ਕਰ ਦੇਵੇ। ਪਰ ਦੂਸਰਾ ਇਹ ਵੀ ਚਾਰ ਵੀ ਹੁੰਦਾ, ਆ ਮੁਲਕਾਂ ਦੇ ਸੰਬੰਧ ਕਾਇਮ ਹੁੰਦੇ ਨੇ, ਇੱਕ ਸਾਧਾਰਨ ਵਿਅਕਤੀ ਨੂੰ ਇਹ ਸਮਰੱਥਾ ਤਾਂ ਨਹੀਂ ਹੁੰਦੀ ਕਿ ਉਹ ਇੱਕ ਦੂਸਰੇ ਮੁਲਕ ਦੇ ਨਾਲ ਸਮਝੌਤਾ ਕਰਨ ਵੇਲੇ ਕਾਗਜ਼ ਉੱਪਰ ਕੁਝ ਦਸਤਖਤ ਕਰ ਦੇਵੇ ਤਾਂ ਮੁਲਕਾਂ ਦੇ ਸੰਬੰਧ ਅੱਛੇ ਹੋ ਜਾਣ ਜਾਂ ਮੁਲਕਾਂ ਦੇ ਸੰਬੰਧਾਂ ਵਿੱਚ ਵਿਗਾੜ ਆ ਜਾਵੇ। ਪਰ ਇਹਨਾਂ ਲੋਕਾਂ ਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੈ, ਕੋਈ ਤਾਕਤਾਂ ਕੰਮ ਕਰਦੀਆਂ ਹਨ, ਉਹ ਹਨ ਹਕੂਮਤਾਂ, ਉਹ ਹੈ ਰਾਜ ਸ਼ਕਤੀ। ਇੱਕ ਪੁਲਿਸ ਵਾਲੇ ਨੇ ਜਦੋਂ ਵਰਦੀ ਪਹਿਨੀ ਹੁੰਦੀ ਹੈ ਔਰ ਜੋ ਉਸ ਨੂੰ ਅਧਿਕਾਰ ਲਾ ਕਾਨੂੰਨ ਦੁਆਰਾ ਪ੍ਰਾਪਤ ਹੁੰਦੇ ਨੇ ਉਹਨਾਂ ਮੁਤਾਬਿਕ ਹਕੂਮਤ ਦੀ ਸਮਰੱਥਾ ਪ੍ਰਾਪਤ ਕਰਕੇ, ਹਕੂਮਤ ਦਾ ਬਲ ਪ੍ਰਾਪਤ ਕਰਕੇ ਉਹ ਵੱਡੇ ਤੋਂ ਵੱਡੇ ਆਦਮੀ ਨੂੰ ਵੀ ਗ੍ਰਿਫਤਾਰ ਕਰ ਲੈਂਦਾ। ਇੱਕ ਫਾਂਸੀ ਦੇਣ ਵਾਲੇ ਜਲਾਦ ਨੂੰ ਵੀ ਜੋ ਕਾਨੂੰਨ ਨੇ ਇਜਾਜ਼ਤ ਦਿੱਤੀ ਹੈ, ਜੋ ਹਕੂਮਤ ਦਾ ਹੁਕਮ ਹੈ, ਉਸ ਦੇ ਮੁਤਾਬਿਕ ਉਹ ਵੱਡੇ ਤੋਂ ਵੱਡੇ ਆਦਮੀ ਨੂੰ ਫਾਹੀ ਲਗਾ ਦਿੰਦਾ। ਕਹਿੰਦੇ ਨੇ ਕਿ ਕਿਸੇ ਨੂੰ ਫਾਂਸੀ ਤੇ ਲਟਕਾਉਣ ਤੋਂ ਪਹਿਲਾਂ ਜਿਸ ਬੰਦੇ ਨੂੰ ਉਸਨੇ ਫਾਂਸੀ ਦੇਣੀ ਹੁੰਦੀ ਹੈ ਉਸ ਤੋਂ ਉਹ ਖਿਮਾ ਮੰਗਦਾ, ਉਸ ਤੋਂ ਮਾਫ਼ੀ ਮੰਗ ਕੇ ਆਖਦਾ, ਐ ਦੋਸਤ ਤੇਰੀ ਮੇਰੀ ਕੋਈ ਦੁਸ਼ਮਣੀ ਨਹੀਂ, ਨਾ ਮੈਂ ਆਪਣੇ ਵੱਲੋਂ ਤੈਨੂੰ ਫਾਂਸੀ ਦੇ ਰਿਹਾ ਹਾਂ, ਜੋ ਕੁਝ ਸਰਕਾਰ ਦਾ ਹੁਕਮ ਹੈ ਮੈਂ ਉਸ ਮੁਤਾਬਿਕ ਆਪਣੀ ਡਿਊਟੀ ਨਿਭਾ ਰਿਹਾ ਹਾਂ। ਜਿਸ ਤਰ੍ਹਾਂ ਇੱਕ ਜਲਾਦ ਸਮਰੱਥਾ ਤੋਂ ਜ਼ਿਆਦਾ, ਬਲ ਤੋਂ ਜ਼ਿਆਦਾ ਕਿਸੇ ਨੂੰ ਫਾਂਸੀ ਤੇ ਲਟਕਾ ਕੇ ਪਾਪ ਕਰਦਾ, ਜਿਵੇਂ ਇੱਕ ਪੁਲਿਸਮੈਨ, ਪੁਲਿਸ ਦਾ ਸਿਪਾਹੀ ਆਪਣੀ ਹਕੂਮਤ ਦੀ ਸ਼ਕਤੀ ਦੁਆਰਾ ਬਹੁਤ ਕੁਝ ਕਰ ਵਿਖਾਉਂਦਾ, ਇਸੇ ਤਰ੍ਹਾਂ ਦੁਨੀਆ ਵਿੱਚ ਕਈ ਲੋਕ ਅਜਿਹੇ ਮਿਲਦੇ ਨੇ ਜਿਨ੍ਹਾਂ ਵਿੱਚ ਇੰਨੀ ਸ਼ਕਤੀ ਨਹੀਂ ਹੁੰਦੀ, ਜਿਨ੍ਹਾਂ ਵਿੱਚ ਇੰਨਾ ਬਲ ਨਹੀਂ ਹੁੰਦਾ ਕਿ ਉਹ ਕੁਝ ਕਰ ਵਿਖਾਉਂਦੇ। ਚੰਦੂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲੈਂਦਾ। ਚੰਦੂ ਵਿੱਚ ਇਹ ਵੀ ਤਾਕਤ ਨਹੀਂ ਸੀ ਕਿ ਗੁਰੂ ਜੀ ਨੂੰ ਉਹ ਅਸਹਿ ਤੇ ਅਕਹਿ ਕਸ਼ਟ ਦੇ ਦਿੰਦਾ। ਪਰ ਉਹਦੀ ਇਸ ਸਾਜਿਸ਼ ਦੇ ਪਿੱਛੇ ਜਹਾਂਗੀਰ ਦੀ ਸ਼ਕਤੀ ਕੰਮ ਕਰਦੀ ਸੀ, ਜਹਾਂਗੀਰ ਦਾ ਇਰਾਦਾ ਕੰਮ ਕਰਦਾ ਸੀ। ਇਸ ਲਈ ਚੰਦੂ ਨੇ ਐਸੇ ਗੁਨਾਹ ਕੀਤੇ, ਐਸੇ ਪਾਪ ਕੀਤੇ, ਐਸਾ ਜ਼ੁਲਮ ਕੀਤਾ ਕਿ ਜੋ ਉਹਦੇ ਵਿੱਤ ਤੋਂ, ਜੋ ਉਹਦੀ ਸ਼ਕਤੀ ਤੋਂ ਬਾਹਰਾ ਸੀ। ਦਸ਼ਮੇਸ਼ ਪਿਤਾ ਜੀ ਫੁਰਮਾਉਂਦੇ ਨੇ ਆਉਣ ਵਾਲੇ ਵਕਤ ਵਿੱਚ ਵੀ, ਕਹਿ ਰਹੇ ਪਾਪ ਇਹ ਤੋਂ ਸਮਰੱਥਾ ਨਾ ਜੇਤੀ ਏਤੀ, ਕਹਿੰਦੇ ਨੇ ਇਤਨੇ ਪਾਪ ਕਰਦੇ ਨੇ, ਇਤਨੇ ਗੁਨਾਹ ਕਰਦੇ ਨੇ ਕਿ ਜੀਵਾਂ ਦੇ ਅੰਦਰ ਏਤੀ ਇਤਨੀ ਸਮਰੱਥਾ ਨਹੀਂ, ਇੰਨੀ ਸ਼ਕਤੀ ਨਹੀਂ, ਇੰਨਾ ਬਲ ਨਹੀਂ ਜਿਤਨਾ ਜੀਵ ਪਾਪ ਕਰਨਗੇ। ਕਰੇ ਪਾਪ ਏ ਤੋ ਸਮਰਥਨ ਨਾ ਏਤੀ। ਕਹਿੰਦੇ ਨੇ ਜਿਤਨ ਇਤਨਾ ਪਾਪ ਕਰਨਗੇ ਕਿ ਇਤਨੀ ਉਹਨਾਂ ਵਿੱਚ ਸਮਰਤੀ ਸਮਰਥਾ ਸ਼ਕਤੀ ਨਹੀਂ ਸੀ, ਬਲ ਨਹੀਂ ਸੀ, ਤਾਕਤ ਨਹੀਂ ਸੀ।
ਕਰੈ ਪਾਪ ਤੇਤੋ ਪਰਾਲਬਦ ਜੇਤੀ।
ਕੁਝ ਲੋਕ ਅਸੀਂ ਜਿਤਨੇ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਸਾਰੇ ਫਰਿਸ਼ਤੇ ਨਹੀਂ ਹਾਂ, ਸਾਰੇ ਦੇਵਤੇ ਨਹੀਂ ਹਾਂ, ਸਾਰੇ ਇੱਕੋ ਜੀ ਜ਼ਿੰਦਗੀ ਵਾਲੇ ਨਹੀਂ ਹਾਂ। ਕੁਝ ਲੋਕ ਬਚਪਨ ਵਿੱਚ ਭੁੱਲਾਂ ਕਰਦੇ ਨੇ ਤੇ ਜਵਾਨੀ ਜਦੋਂ ਆਉਂਦੀ ਏ ਤਾਂ ਸਮਝ ਜਾਂਦੇ ਨੇ। ਕੁਝ ਲੋਕ ਬਚਪਨ ਅੱਛਾ ਗੁਜ਼ਾਰਦੇ ਨੇ, ਜਵਾਨੀ ਆਉਂਦੀ ਹੈ ਤਾਂ ਗਲਤ ਰਾਹਾਂ ਵਿੱਚ ਕਦਮ ਰੱਖ ਲੈਂਦੇ ਨੇ, ਤੇ ਕੁਝ ਲੋਕ ਜਵਾਨੀ ਦੇ ਢਲਣ ਤੋਂ ਬਾਅਦ ਬੁਢੇਪੇ ਨੂੰ ਸੰਵਾਰ ਲੈਂਦੇ ਨੇ। ਉਂਝ ਜਿਨ੍ਹਾਂ ਨੇ ਬੁਢੇਪਾ ਸੰਵਾਰ ਲਿਆ, ਜ਼ਿੰਦਗੀ ਦਾ ਅਖੀਰਲਾ ਹਿੱਸਾ ਸੰਭਾਲ ਲਿੱਤਾ, ਕਹਿੰਦੇ ਨੇ ਉਹਨਾਂ ਨੇ ਸਾਰੀ ਜ਼ਿੰਦਗੀ ਸੰਵਾਰ ਲਿੱਤੀ। ਪਰ ਐਸਾ ਵੀ ਨਹੀਂ ਕਿ ਬਚਪਨ ਤੇ ਜਵਾਨੀ ਵਿੱਚ ਅਸੀਂ ਜੋ ਚਾਹੇ ਕਰੀ ਜਾਈਏ ਫਿਰ ਬੁਢੇਪਾ ਸੰਵਾਰਨ ਦੀ ਕੋਸ਼ਿਸ਼ ਕਰੀਏ। ਕੀ ਖਿਆਲ ਏ, ਜਵਾਨੀ ਆਵੇ ਕਿ ਨਾ ਆਵੇ, ਬੁਢੇਪਾ ਆਵੇ ਕਿ ਨਾ ਆਵੇ, ਜਿਤਨਾ ਕੁ ਸਾਨੂੰ ਸਮਾਂ ਮਿਲਿਆ, ਜਿਤਨਾ ਕੁ ਸਾਨੂੰ ਵਕਤ ਮਿਲਿਆ, ਕਿਉਂ ਨਾ ਉਹ ਸੰਵਾਰ ਲਈਏ, ਕਿਉਂ ਨਾ ਉਹਨੂੰ ਸਫਲ ਕਰ ਲਈਏ। ਕਿਉਂਕਿ ਜਿਹੜਾ ਵਕਤ ਇੱਕ ਵਾਰੀ ਹੱਥੋਂ ਚਲਿਆ ਜਾਂਦਾ ਹੈ ਉਹ ਜਲਦੀ ਜਲਦੀ ਤਾਂ ਵਾਪਸ ਨਹੀਂ ਆਉਂਦਾ। ਜਿਹੜਾ ਵਕਤ ਸਾਡੇ ਆਗੂਆਂ ਨੇ ਗਵਾ ਦਿੱਤਾ ਉਹ ਹੁਣ ਜਲਦੀ ਜਲਦੀ ਤਾਂ ਆਸਾਨੀ ਨਾਲ ਸਾਡੇ ਤੇ ਆਉਣ ਵਾਲਾ ਨਹੀਂ। ਵਕਤ ਨਿਕਲ ਗਿਆ, ਕਿਤਨੀਆਂ ਕਠਿਨਾਈਆਂ ਆਈਆਂ ਕੌਮ ਤੇ, ਕਿਤਨੀਆਂ ਘਾਲਣਾ ਘਾਲ ਰਹੇ ਨੇ। ਗੁਰੂ ਦੇ ਪਿਆਰ ਵਾਲੇ ਜਿਹੜੇ ਸਿਰਫ ਇਸ ਨਜ਼ਰੀਏ ਨਾਲ ਗੁਰੂ ਦੇ ਚਰਨਾਂ ਵਿੱਚ ਆਪਣਾ ਸਾਰਾ ਕੁਝ ਅਰਪਣ ਕਰੀ ਬੈਠੇ ਨੇ ਕਿ ਤੇਰਾ, ਤੇਰੇ ਪੰਥ ਦਾ, ਤੇਰੀ ਸਿੱਖੀ ਦਾ ਬੋਲ ਬਾਲਾ ਬੁਲੰਦ ਹੋਵੇ, ਕਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਇਹੋ ਹੀ ਵਿਚਾਰਧਾਰਾ ਹੈ। ਚਿੰਤਨ ਮੇਂ ਬੋਲ ਬਾਲਾ ਬੁਲੰਦ ਹੋਵੇ ਧਰਮ ਕੋ, ਧਰਮ ਦਾ ਬੋਲ ਬਾਲਾ ਬੁਲੰਦ ਹੋਵੇ, ਧਰਮ ਦਾ ਬੋਲ ਬਾਲਾ ਉੱਚਾ ਹੋਵੇ। ਇਸ ਲਈ ਬੇਨਤੀ ਕਰ ਰਿਹਾ ਸਾਂ, ਜਿਹੜਾ ਵਕਤ ਇੱਕ ਵਾਰੀ ਲੰਘ ਗਿਆ, ਬਚਪਨ ਚਲਾ ਗਿਆ ਵਾਪਸ ਨਾ ਆਇਆ, ਜਵਾਨੀ ਚਲੇ ਗਈ ਵਾਪਸ ਨਾ ਆਈ, ਤੇ ਫਿਰ ਇਹ ਵੀ ਕੀ ਪਤਾ ਹੈ ਬੁਢੇਪਾ ਆਵੇ ਕਿ ਨਾ ਆਵੇ, ਸਵੇਰ ਹੋਵੇਗੀ ਕਿ ਨਹੀਂ ਹੋਵੇਗੀ। ਆਦਮੀ ਦੇ ਕਈ ਇਰਾਦੇ ਹੁੰਦੇ ਨੇ, ਆਦਮੀ ਦੇ ਮਨ ਵਿੱਚ ਕਈ ਖਿਆਲਾਤ ਹੁੰਦੇ ਨੇ, ਪਰ ਬਹੁਤੀ ਵਾਰੀ ਮਨੁੱਖ ਨੂੰ ਸਮਾਂ ਨਹੀਂ ਮਿਲਦਾ, ਮਨੁੱਖ ਨੂੰ ਵਕਤ ਨਹੀਂ ਮਿਲਦਾ ਕਿ ਉਹ ਆਪਣੇ ਜੀਵਨ ਵਿੱਚ ਕੁਝ ਕਰ ਸਕੇ। ਮਨੁੱਖ ਦੀਆਂ ਆਸ਼ਾਵਾਂ ਬਹੁਤ ਹੁੰਦੀਆਂ ਨੇ, ਆਸਾਵਾਂ ਬਹੁਤ ਹੁੰਦੀਆਂ ਨੇ। ਇਸ ਵਾਸਤੇ ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਬਦਲ ਜਾਂਦੇ ਨੇ। ਕੁਝ ਲੋਕਾਂ ਦੀ ਜ਼ਿੰਦਗੀ ਬਚਪਨ ਤੋਂ ਅੱਛੀ ਗੁਜ਼ਰਦੀ ਏ, ਕੁਝ ਲੋਕ ਜਵਾਨੀ ਸੰਭਾਲ ਲੈਂਦੇ ਨੇ, ਤੇ ਜੇ ਜਵਾਨੀ ਲੰਘ ਜਾਵੇ ਤੇ ਬੁਢੇਪਾ ਸਫਲ ਕਰ ਲੈਂਦੇ ਨੇ। ਪਰ ਕੁਝ ਐਸੇ ਲੋਕ ਵੀ ਨੇ ਜਿਨ੍ਹਾਂ ਬਚਪਨ ਵਿੱਚ ਹੀ ਬੁਰੀਆਂ ਆਦਤਾਂ ਆਰੰਭ ਕਰਕੇ ਆਪਣੀ ਜ਼ਿੰਦਗੀ ਗਲਤ ਪਾਸੇ ਬਤੀਤ ਕੀਤੀ, ਜਵਾਨੀ ਵਿੱਚ ਵੀ ਉਸੇ ਤਰ੍ਹਾਂ ਰਹੇ ਔਰ ਉਹਨਾਂ ਨੇ ਬੁਢੇਪਾ ਵੀ ਉਸੇ ਰਸਤੇ ਹੀ ਗੁਜ਼ਾਰ ਦਿੱਤਾ। ਬਿਰਧ ਅਵਸਥਾ ਵਿੱਚ ਵੀ ਉਹ ਨੇਕ ਪਾਸੇ ਨਾ ਲੱਗੇ, ਬੁਢੇਪੇ ਵਿੱਚ ਵੀ ਉਹਨਾਂ ਨੇ ਗੁਰੂ ਦੀ ਸੇਵਾ ਵਾਹਿਗੁਰੂ ਜੀ ਦੇ ਸਿਮਰਨ ਦੁਆਰਾ ਸਫਲ ਨਾ ਕੀਤੀ। ਹਜ਼ੂਰ ਵਰਣਨ ਕਰ ਰਹੇ ਨੇ ਐਸੇ ਲੋਕਾਂ ਦੇ ਸੰਬੰਧ ਵਿੱਚ, ਕਹੇ ਕਰੈ ਪਾਪ ਤੇ ਤੋ ਪਰਾਰਬਦ ਜੇਤੀ। ਜਿਤਨੀ ਪਰਾਰਬਦ ਹੈ, ਜਿਤਨਾ ਜੀਵਨ ਦਾ, ਜਿਤਨਾ ਜ਼ਿੰਦਗੀ ਦਾ, ਜਿਤਨਾ ਜੀਵਨ ਦਾ ਸਮਾਂ ਹੈ ਉਹਦੇ ਨਾਲ ਨਾਲ ਪਰਾਰਬਦ ਹੈ। ਜਿਸ ਤਰ੍ਹਾਂ ਸਾਡੇ ਸਰੀਰ ਦਾ ਸਾਇਆ ਹੈ ਇਸੇ ਤਰ੍ਹਾਂ ਸਾਡੇ ਨਾਲ ਨਾਲ ਪਰਾਰਬਦ ਵੀ ਚੱਲ ਰਹੀ ਹੈ, ਤੇ ਪਰਾਰਬਦ ਮੁਤਾਬਿਕ ਜੋ ਕੁਝ ਕਿਸੇ ਨੂੰ ਪ੍ਰਾਪਤ ਹੋਣਾ ਹੈ ਉਹ ਕਿਸੇ ਨੇ ਰੋਕ ਨਹੀਂ ਸਕਣਾ, ਤੇ ਜੋ ਕਿਸੇ ਨੂੰ ਪ੍ਰਾਪਤ ਨਹੀਂ ਹੋਣਾ ਉਹ ਕਿਸੇ ਨੇ ਦਿਵਾ ਨਹੀਂ ਸਕਣਾ। ਪਰ ਕੁਝ ਲੋਕ ਜਿਤਨੀ ਪਰਾਰਬਤ ਹੁੰਦੀ ਏ, ਭਾਵ ਜਿਤਨੀ ਉਮਰ ਹੁੰਦੀ ਏ, ਜਿਤਨਾ ਜੀਵਨ ਹੁੰਦਾ ਹੈ, ਸਾਰੀ ਜ਼ਿੰਦਗੀ ਪਾਪ ਹੀ ਪਾਪ ਕਰਦੇ ਰਹਿਣਗੇ, ਉਹਨਾਂ ਦੀ ਸਾਰੀ ਉਮਰ ਗੁਨਾਹਾਂ ਵਿੱਚ ਗੁਜ਼ਰੇਗੀ, ਸਾਰੀ ਜ਼ਿੰਦਗੀ ਉਹ ਅਨਰਥ ਵਾਲੇ ਪਾਸੇ ਹੀ ਪ੍ਰਵਿਰਤ ਰਹਿਣਗੇ। ਜਿਵੇਂ ਵੇਸਵਾਵਾਂ ਦਾ ਪਹਿਲਾ ਜੀਵਨ ਵੀ ਗਲਤ ਪਾਸੇ ਗੁਜ਼ਰਿਆ, ਜਵਾਨੀ ਢਲ ਗਈ, ਬੁਢੇਪਾ ਆ ਗਿਆ, ਤੇ ਫਿਰ ਹੋਰ ਲੋਕਾਂ ਨੂੰ ਉਸੇ ਕਰਮ ਵਿੱਚ ਲਗਾ ਦਿੱਤਾ, ਫਿਰ ਹੋਰ ਆਪ ਬਦਲਣ ਦੀ ਬਜਾਏ ਹੋਰ ਲੋਕਾਂ ਨੂੰ ਵੀ ਉਸੇ ਪਾਸੇ ਦੀ ਪ੍ਰੇਰਨਾ ਦਿੱਤੀ ਔਰ ਜ਼ਿੰਦਗੀ ਨਰਕ ਵਿੱਚ ਹੀ ਗੁਜ਼ਰ ਗਈ। ਤਾਂ ਤੇ ਕੁਝ ਲੋਕ ਐਸੇ ਵੀ ਹੋਣਗੇ ਕਲਯੁਗ ਦੇ ਅੰਦਰ کہ او سارے جتنی پرا ربد ہوئے گی جتنی عمر ہوئے گی تیتی تتنی عمر ساری عمر گناہ تے پاپ ہی کر دے رہن گے
نئے لیت منتن اٹھا ایک ایک
کہنے نے ایک نوے نوے ایک ایک مات روز نوہ نوہ مات اٹھے گا ترم اٹھے گا
کرے لیت نرتن انیکن انیکن
کہنے نے انیکہ ہی لوگ انیکہ انرت اپدرب روز کر دے رہن گے अनेका लोग नित नवे रोज दे रोज अनेका उपद्रव कर दे रहेंगे किते कोई पानी विच जहर मिला देवेगा किते कोई दूसरे पासे खेत नू अग लगा देवेगा लोगां दे मकान नू अग लगा देवेगा लोगां नू जला देवेगा ऐसे तरीके नाल कहंदे ने अनर्थ उपद्रव पाप तो भी उच्चे पाप अनेका अनेका लोग अनेका अनेका उपद्रव गुनाह करनगे वड्डे तो वड्डा पाप करनगे
प्रयाशंद मुख दंड है सुख कंद जी
हां नेता प्रति ओ अनेका लोग अनेका उपद्रव ते अनर्थ पाप उपद्रव करनगे एक होर शंद दा वर्णन कर रहे ने जिसका नाम हजूर प्रयाशंद वर्णन कर रहे ने आरंभ विच अर्ज कीती सी के दशमेश पिता जी ने कल की अवतार दी कथा ਅਤੇ ਰਾਮਾ ਅਵਤਾਰ ਦੀ ਕਥਾ ਵਿੱਚ ਸਭ ਤੋਂ ਜ਼ਿਆਦਾ ਭਿੰਨ ਭਿੰਨ ਵੱਖਰੇ ਵੱਖਰੇ ਛੰਦਾਂ ਦਾ ਵਰਣਨ ਕੀਤਾ ਹੈ ਜਿਵੇਂ ਵੱਖਰੇ ਵੱਖਰੇ ਫੁੱਲਾਂ ਦੇ ਨਾਲ ਕੋਈ ਗੁਲਦਸਤਾ ਸੁੰਦਰ ਲੱਗਦਾ ਹੈ ਜਾਂ ਹਾਰ ਸੁੰਦਰ ਬਣਦਾ ਹੈ ਇਵੇਂ ਦਸ਼ਮੇਸ਼ ਪਿਤਾ ਜੀ ਨੇ ਇਹਨਾਂ ਪ੍ਰਸੰਗਾਂ ਇਹਨਾਂ ਇਸ ਕਥਾ ਦਾ ਵਰਣਨ ਕਰਦਿਆਂ ਹੋਇਆਂ ਤਰ੍ਹਾਂ ਤਰ੍ਹਾਂ ਦੇ ਛੰਦ ਵਰਣਨ ਕੀਤੇ ਨੇ ਜੀ ਫਿਰ ਪੜ੍ਹਨਾ
ਦੁੱਖ ਦੰਦ ਹੈ ਸੁਖ ਕੰਦ ਜੀ
ਜਿਨ੍ਹਾਂ ਨੇ ਜੋ ਸੁਖ ਕੰਦ ਦਾ ਅਰਥ ਮਹਾਂਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਜੀ ਜੋ ਕਰਦੇ ਸਨ ਸੁਖ ਕੰਦ ਸੁਖਾਂ ਦੇ ਦਾਤੇ ਸੁਖਾਂ ਦੇ ਬੱਦਲ ਸੁਖ ਦੇਣ ਵਾਲੇ ਪਰ ਇੱਥੇ ਦੇਣ ਵਾਲੇ ਹੋਵੇਗਾ ਪਿਆਰ ਲੱਖੋ ਸ੍ਰੀ ਵਾਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਸਮ ਗ੍ਰੰਥ ਜੀ ਦੀ ਬਾਣੀ ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਵਿੱਚ ਇੱਕ ਇੱਕ ਲਫ਼ਜ਼ ਤੇ ਕਿਤਨੇ ਕਿਤਨੇ ਅਰਥ ਮਜ਼ਮੂਨ ਦੇ ਨਾਲ ਵਰਣਨ ਕੀਤੇ ਹੋਏ ਮਿਲਦੇ ਨੇ ਜਿਵੇਂ ਪਵਿੱਤਰ ਗੁਰਬਾਣੀ ਦੇ ਅੰਦਰ ਹਰ ਸ਼ਬਦ ਹਰੀ ਦਾ ਵੀ ਹੈ ਹਰ ਸ਼ਬਦ ਹਰੇ ਦਾ ਵੀ ਹੈ ਹਰ ਸ਼ਬਦ ਸਰਪ ਦਾ ਵੀ ਹੈ ਹਰ ਅਰਥ ਸ਼ੇਰ ਦਾ ਵੀ ਹੈ ਹਰ ਅਰਥ ਪਾਣੀ ਦਾ ਵੀ ਹੈ ਪਿਆਰ ਲੱਖੋ ਸ੍ਰੀ ਵਾਹਿ ਇਸ ਵਾਸਤੇ ਜੈਸਾ ਜੈਸਾ ਮਜ਼ਮੂਨ ਹੋਵੇਗਾ ਉਹਨੂੰ ਉਸੇ ਤਰੀਕੇ ਦੇ ਨਾਲ ਵਰਣਨ ਕੀਤਾ ਜਾਵੇਗਾ ਉੱਥੇ ਉਸੇ ਤਰੀਕੇ ਨਾਲ ਉਸ ਦੀ ਵਿਆਖਿਆ ਕਰਨੀ ਹੈ ਤਾਂ ਤੇ ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਸੁਖ ਦੁੱਖ ਦੰਦ ਹੈ ਸੁਖ ਕੰਦ ਜੀ ਜਿਹੜੇ ਹੇ ਪਿਆਰੇ ਜੀ ਜਿਹੜੇ ਸੁੱਖਾਂ ਦੇ ਦਾਤੇ ਸਨ ਜਿਨ੍ਹਾਂ ਤੋਂ ਸੁੱਖ ਮਿਲਣਾ ਸੀ ਪੁੱਤਰਾਂ ਤੋਂ ਬੇਟੀਆਂ ਤੋਂ ਮਾਂ ਤੇ ਬਾਪ ਸੁੱਖਾਂ ਦੀ ਆਸ ਰੱਖਦੇ ਨੇ ਵੀ ਇਹ ਸਾਨੂੰ ਬੁਢੇਪੇ ਵਿੱਚ ਸੁੱਖ ਦੇਣਗੇ ਪਤਨੀ ਪਤੀ ਪਾਸੋਂ ਸੁੱਖਾਂ ਦੀ ਖਾਹਿਸ਼ ਰੱਖਦੀ ਹੈ ਕਿ ਉਹ ਸਾਰੀ ਦੁਨੀਆਂ ਦੇ ਸੁੱਖ ਮੈਨੂੰ ਦੇ ਸਕਣਗੇ ਸੁੱਖ ਕੰਦ ਜੀ ਦੂਸਰੇ ਪਾਸੇ ਪਤੀ ਦੀ ਖਾਹਿਸ਼ ਵੀ ਹੁੰਦੀ ਹੈ ਕਿ ਪਤਨੀ ਮੈਨੂੰ ਸੁੱਖ ਦੇਵੇਗੀ ਸਭ ਤੋਂ ਜ਼ਿਆਦਾ ਸੁੱਖ ਮੈਨੂੰ ਪ੍ਰਾਪਤ ਹੋਵੇਗਾ ਮੇਰੀ ਜ਼ਿੰਦਗੀ ਦਾ ਸਾਥ ਨਿਭ ਜਾਵੇਗਾ ਪਰ ਹਜ਼ੂਰ ਕਹਿੰਦੇ ਨੇ ਕਹਿੰਦੇ ਜਿਹੜੇ ਹੇ ਪਿਆਰੇ ਜੀ ਜਿਹੜੇ ਸੁੱਖ ਦੇਣ ਵਾਲੇ ਸਨ ਦੁੱਖ ਦੰਦ ਹੈ ਉਹ ਦੁੱਖ ਦੇਣ ਵਾਲੇ ਬਣ ਜਾਣਗੇ ਉਹ ਦੁੱਖ ਹੀ ਦੁੱਖ ਦੇਣਗੇ ਜਿਨ੍ਹਾਂ ਨੇ ਸੁੱਖ ਦੇਣਾ ਸੀ ਕਹਿੰਦੇ ਨੇ ਉਹ ਦੁੱਖ ਹੀ ਦੁੱਖ ਦੇਣਗੇ ਉਹਨਾਂ ਪਾਸੋਂ ਸੁੱਖ ਨਹੀਂ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਅੰਦਰ ਕਿਉਂਕਿ ਪਿਛਲੇ ਸਮੇਂ ਨਾਲੋਂ ਵਰਤਮਾਨ ਸਮਾਂ ਹੋਰ ਤੇਜ਼ੀ ਨਾਲ ਅਗਾਂਹ ਚੱਲ ਰਿਹਾ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਤਕਰੀਬਨ 400 ਸਾਲ ਪਹਿਲਾਂ ਇਹ ਵਿਚਾਰ ਦਿੱਤਾ ਸੀ ਹੋਵੇ ਸਰਵਣ ਵਿਰਲਾ ਕੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਪੁੱਤਰ ਬੱਚੇ ਤੇ ਬੱਚੀਆਂ ਸੁੱਖ ਦੇਣ ਵਾਲੇ ਸੁੱਖ ਕੰਦ ਜੀ ਸੁੱਖ ਦੇਣ ਵਾਲੇ ਹੇ ਪਿਆਰੇ ਜੀ ਜਿਹੜੇ ਸੁੱਖ ਦੇਣ ਵਾਲੇ ਸਨ ਦੁੱਖ ਦੰਦ ਹੈ ਉਹ ਦੁੱਖ ਹੀ ਦਿੰਦੇ ਨੇ ਸੁੱਖ ਨਹੀਂ ਪ੍ਰਾਪਤ ਹੁੰਦੇ ਮੌਜੂਦਾ ਸਮੇਂ ਅੰਦਰ ਕਿਤਨੇ ਕੁ ਬੱਚੇ ਨੇ ਕਿਤਨੀਆਂ ਕੁ ਬੱਚੀਆਂ ਨੇ ਜੋ ਮਾਂ ਤੇ ਬਾਪ ਨੂੰ ਸੁੱਖ ਦਿੰਦੇ ਨੇ ਜਿਨ੍ਹਾਂ ਫੁੱਲਾਂ ਤੋਂ ਖੁਸ਼ਬੂ ਸੁੱਖਾਂ ਦੀ ਖੁਸ਼ਬੂ ਪ੍ਰਾਪਤ ਹੋਣੀ ਸੀ ਬਲਕਿ ਉਹਨਾਂ ਫੁੱਲਾਂ ਦੇ ਕੋਲ ਲੰਘਦਿਆਂ ਹੋਇਆਂ ਉਹਨਾਂ ਫੁੱਲਾਂ ਵਿੱਚੋਂ ਦੁੱਖਾਂ ਦੇ ਕੰਡੇ ਲੱਗਣੇ ਸ਼ੁਰੂ ਹੋ ਗਏ ਉਹਨਾਂ ਤੋਂ ਦੁੱਖ ਪ੍ਰਾਪਤ ਹੋਇਆ ਸੁੱਖ ਨਾ ਪ੍ਰਾਪਤ ਹੋਇਆ ਵਸਲ ਸੇ ਸ਼ਾਦ ਕੀਆ ਹਿਜ਼ਰ ਸੇ ਨਾ ਸ਼ਾਦ ਕੀਆ ਉਸਨੇ ਜਿਸ ਤਰ੍ਹਾਂ ਚਾਹਾ ਮੁਝੇ ਬਰਬਾਦ ਕੀਆ ਜਿਗਰ ਮੁਰਾਦਾਬਾਦੀ ਹਾਂ ਇੰਜ ਜਿਨ੍ਹਾਂ ਨੇ ਸੁੱਖ ਦੇਣਾ ਸੀ ਜੋ ਸੁੱਖ ਦਾਤੇ ਸਨ ਹੇ ਪਿਆਰੇ ਜੀ ਉਹ ਦੁੱਖ ਦੇਣ ਵਾਲੇ ਬਣ ਗਏ ਉਹਨਾਂ ਤੋਂ ਦੁੱਖ ਹੀ ਦੁੱਖ ਪ੍ਰਾਪਤ ਹੋਇਆ
ਨਹੀਂ ਬੰਦ ਹੈ ਜਗ ਬੰਦ ਜੀ,
ਜਗ ਬੰਦ ਜੀ ਹੈ ਪਿਆਰੇ ਜੀ, ਜੋ ਅਕਾਲ ਪੁਰਖ ਵਾਹਿਗੁਰੂ ਦੇ ਜਗ ਬੰਦ ਜੀ, ਜਗਤ ਦੇ ਬੰਧਨ ਕਰਨ ਯੋਗ ਨੇ। ਸਾਰੇ ਸੰਸਾਰ ਦੇ ਬੰਧਨ ਕਰਨ ਯੋਗ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਜਗਤ ਦੇ ਬੰਧਨਾਂ ਕਰਨ ਯੋਗ, ਸਿਰ ਝੁਕਾਉਣ ਯੋਗ, ਨਮਸਕਾਰ ਕਰਨ ਯੋਗ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਉਹਨਾਂ ਨੂੰ ਕੋਈ ਬੰਧਨਾ ਨਹੀਂ ਕਰੇਗਾ, ਉਹਨਾਂ ਨੂੰ ਕੋਈ ਮੱਥਾ ਨਹੀਂ ਟੇਕੇਗਾ, ਕੋਈ ਸਿਰ ਨਹੀਂ ਝੁਕਾਵੇਗਾ।
ਨਹੀਂ ਵੇਦ ਪਾਕ ਪ੍ਰਮਾਣ ਹੈ,
ਨਾਲ ਨਾਲ ਧਰਮ ਗ੍ਰੰਥਾਂ ਦਾ ਮਾਨ ਵੀ ਕੋਈ ਨਹੀਂ ਰੱਖੇਗਾ, ਧਰਮ ਗ੍ਰੰਥਾਂ ਦਾ ਸਤਿਕਾਰ ਵੀ ਕੋਈ ਨਹੀਂ ਕਰੇਗਾ। ਨਹੀਂ ਵੇਦ ਬਾਕ ਪ੍ਰਮਾਣ ਹੈ, ਵੇਦਾਂ ਦੇ ਬਾਕ ਬਚਨਾਂ ਨੂੰ ਵਿਸ਼ੇਸ਼ ਕਰਕੇ ਪ੍ਰਮਾਣਿਕ ਨਹੀਂ ਮੰਨਣਗੇ, ਵੇਦਾਂ ਦੇ ਬਚਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਮੰਨਣਗੇ ਨਹੀਂ, ਕਹਿਣਗੇ ਇਹ ਪੁਰਾਣੇ ਜ਼ਮਾਨੇ ਦੇ ਗ੍ਰੰਥ ਨੇ, ਇਹਨਾਂ ਵਿੱਚ ਜੋ ਕੁਝ ਲਿਖਿਆ ਹੈ ਹੁਣ ਉਹ ਸੱਤ ਨਹੀਂ ਹੈ, ਅਸੀਂ ਇਹਨੂੰ ਗ੍ਰੰਥ ਮੰਨਣ ਵਾਸਤੇ ਤਿਆਰ ਹੀ ਨਹੀਂ ਹਾਂ।
ਮਤ ਭਿੰਨ ਭਿੰਨ ਬਖਾਨ ਹੈ,
ਇਹ ਤਰ੍ਹਾਂ ਤਰ੍ਹਾਂ ਦੇ ਵੱਖਰੇ ਵੱਖਰੇ ਧਰਮਾਂ ਦੇ ਤਾਈ ਕਥਨ ਕਰਨਗੇ, ਸਾਡਾ ਧਰਮ ਇਹ ਹੈ, ਸਾਡਾ ਧਰਮ ਇਹ ਹੈ।
ਨਾ ਕੁਰਾਨ ਕੋ ਮਤ ਲੈਣਗੇ।
ਰਹੀ ਬਾਕੀ ਦੂਸਰੇ ਪਾਸੇ ਮੁਸਲਮਾਨਾਂ ਦੀ ਇਸਲਾਮ ਦੀ ਵਿਚਾਰਧਾਰਾ, ਭਗਤ ਨਾਮਦੇਵ ਜੀ ਨੇ ਵੀ ਬਹੁਤ ਸਮਾਂ ਪਹਿਲਾਂ ਇਹ ਵਿਚਾਰ ਦਿੱਤਾ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਗੋਂਡ ਨਾਮਦੇਵ ਜੀ ਕਹਿੰਦੇ ਨੇ ਕਿ ਫਿਰ ਇਹਨਾਂ ਦੋਨਾਂ ਵਿੱਚ ਵਿਚਾਰਧਾਰਾ ਹੈ। ਕਦੇ ਵਕਤ ਸੀ ਕਿ ਜਿਸ ਵੇਲੇ ਅੰਧ ਵਿਸ਼ਵਾਸ ਦਾ ਇੱਕ ਲਫ਼ਜ਼ ਅੱਜ ਕੱਲ ਕਾਫੀ ਪ੍ਰਚਲਿਤ ਹੈ, ਨਵੀਂ ਨਵੀਂ ਤਾਲੀਮ, ਨਵੀਂ ਨਵੀਂ ਅੰਗਰੇਜ਼ੀ ਪੜ੍ਹਨ ਵਾਲੇ ਬੱਚੇ ਆਮ ਤੌਰ ਤੇ ਗੱਲ ਬਜ਼ੁਰਗਾਂ ਨੂੰ ਕਹਿ ਦਿੰਦੇ ਸਨ, ਤੁਸੀਂ ਤੇ ਅੰਧ ਵਿਸ਼ਵਾਸੀ ਹੋ, ਅਸੀਂ ਕੋਈ ਅੰਧ ਵਿਸ਼ਵਾਸੀ ਹਾਂ। ਮਤਲਬ ਸੀ ਹਿੰਦੂ ਅੰਨਾ ਤੁਰਕੂ ਕਾਣਾ, ਹਿੰਦੂ ਅੰਧ ਵਿਸ਼ਵਾਸੀ ਹੈ, ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਅੰਧੇ ਵਾਂਗ ਵਿਸ਼ਵਾਸ ਕਰਦੇ ਨੇ, ਜੋ ਕੁਝ ਵੇਦਾਂ ਨੇ ਕਹਿ ਦਿੱਤਾ ਬਸ ਉਸ ਨੂੰ ਬਿਨਾਂ ਕਿਸੇ ਹੀਲ ਹੋਜੇ ਤੋਂ ਮਨਜ਼ੂਰ ਕਰ ਲਿਆ, ਪ੍ਰਵਾਨ ਕਰ ਲਿਆ। ਥੋੜੀ ਬਹੁਤੀ ਵੀ ਵਿਚਾਰ ਨਾ ਕੀਤੀ ਕਿ ਭਲਾ ਕੋਈ ਅਵਤਾਰ ਅੱਧਾ ਸ਼ੇਰ ਤੇ ਅੱਧਾ ਉਹ ਆਦਮੀ ਹੋ ਸਕਦਾ? ਕਦੇ ਤੁਸੀਂ ਆਦਮੀ ਐਸਾ ਕੋਈ ਦੇਖਿਆ ਜਿਹੜਾ ਉਪਰੋਂ ਸ਼ੇਰ ਦਾ ਹੋਵੇ, ਜਿਹਦਾ ਹਿੱਸਾ ਤੇ ਹੇਠਲੇ ਪਾਸੇ ਤੋਂ ਉਹ ਆਦਮੀ ਦਾ ਸਰੀਰ ਵਰਗਾ ਵਾਲਾ ਹੋਵੇ? ਇਹ ਵੀ ਵਿਚਾਰ ਤੁਸੀਂ ਦੇਖਿਆ ਹੈ ਕਿ ਕਦੇ ਸੂਰ ਜਿਹੜਾ ਉਹ ਵੀ ਅਵਤਾਰ ਹੋ ਸਕਦਾ, ਉਹ ਵੀ ਉਪਦੇਸ਼ ਦੇ ਸਕਦਾ? ਪਰ ਇਹ ਇੱਕ ਵਿਸ਼ਵਾਸ ਦੀ ਬਾਤ ਸੀ ਕਿ ਸੂਰ ਨੂੰ ਵੀ ਭਗਵਾਨ ਮੰਨ ਲਿਆ, ਤੇ ਨਰ ਸਿੰਘ ਇਸ ਲਈ ਪ੍ਰਵਾਨ ਕਰ ਲਿਆ, ਅਖੇ ਨਾਲੇ ਨਰ ਤੇ ਨਾਲੇ ਸਿੰਘ। ਪਰ ਇੱਕ ਵਾਰੀ ਆਖੋ ਖਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਉਸ ਨਰ ਸਿੰਘ ਅਵਤਾਰ ਵਹੀ ਕਾਲ ਮਾਰਨ, ਪਿੱਛੇ ਵਿਚਿਤਰ ਨਾਟਕ ਦਸਮ ਗ੍ਰੰਥ ਵਿੱਚ ਵਰਣਨ ਕਰ ਆਏ ਨੇ, ਪਰ ਜਿਸ ਨੂੰ ਲੋਕ ਕਹਿੰਦੇ ਸਨ ਅੱਧਾ ਸ਼ੇਰ ਤੇ ਅੱਧਾ ਨਰ ਆਦਮੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਡਿਆਈ ਇਹ, ਉਸ ਨਰ ਸਿੰਘ ਨੇ ਤੇ ਇੱਕ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, ਪਰ ਜਿਹੜਾ ਨਰ ਪੁਰਸ਼ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਬਣਾਇਆ, ਉਹਨੇ ਸਾਰੇ ਹਿੰਦੁਸਤਾਨ ਦੀ ਰੱਖਿਆ ਕੀਤੀ, ਉਹਨੇ ਸਾਰੇ ਹਿੰਦੁਸਤਾਨ ਦੀ ਰੱਖਿਆ ਕੀਤੀ, ਉਹਨੇ ਸਾਰੇ ਹਿੰਦੁਸਤਾਨ ਨੂੰ ਜ਼ੁਲਮ ਦੀ ਅਗਨੀ ਵਿੱਚੋਂ, ਜ਼ੁਲਮ ਦੇ ਥੰਮ ਦੇ ਨਾਲੋਂ ਬਚਾ ਲੈਣਾ ਕੀਤਾ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਫ਼ ਕਹਿ ਦਿੱਤਾ ਕਿ ਤੁਹਾਡੇ ਦਿਲ ਤੇ ਦਿਮਾਗ ਵਿੱਚ ਭੁਲੇਖਾ ਹੈ ਕਿ ਕੋਈ ਆਦਮੀ ਅੱਧਾ ਸ਼ੇਰ ਹੋਵੇ ਤੇ ਅੱਧਾ ਆਦਮੀ ਹੋਵੇ ਨਹੀਂ। ਜਿਸ ਨਰ ਸਿੰਘ ਦੀ ਸਤਯੁਗ ਵਿੱਚ ਚਰਚਾ ਹੋਈ ਤੇ ਪ੍ਰਹਿਲਾਦ ਨੇ ਰੱਖਿਆ ਕੀਤੀ, ਇਹ ਗੁਰੂ ਕੇ ਬਾਟੇ ਵਿੱਚੋਂ ਗੁਰੂ ਕਾ ਅੰਮ੍ਰਿਤ ਪਾਨ ਕਰਨ ਵਾਲਾ ਆ ਮੇਰਾ ਇੱਕ ਇੱਕ ਸਿੱਖ ਉਸ ਨਰ ਸਿੰਘ ਤੋਂ ਵੀ ਮਹਾਨ ਹੈ। ਪਿਆਰ ਲਖੋ ਸ੍ਰੀ ਵਾਹ, ਉਹ ਤੇ ਸਿਰਫ ਇੱਕ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਪ੍ਰਗਟ ਹੋਇਆ ਸੀ, ਤੇ ਇਹ ਸਾਧੂਆਂ ਦੀ ਰੱਖਿਆ ਕਰਨ ਵਾਲਾ ਵੀ ਹੈ, ਇਸਤਰੀਆਂ ਦੇ ਦੀ ਇੱਜ਼ਤ ਤੇ ਪਦ ਦੀ ਰੱਖਿਆ ਕਰਨ ਵਾਲਾ ਵੀ ਹੈ, ਇਹਦੇ ਜ਼ਿੰਮੇ ਸਮੁੱਚੇ ਧਰਮਾਂ ਦੀ ਰੱਖਿਆ ਦੀ ਜ਼ਿੰਮੇਦਾਰੀ ਹੈ, ਤੇ ਧਰਮ ਦੀ ਰੱਖਿਆ, ਦੂਸਰਿਆਂ ਦੀ ਰੱਖਿਆ ਉਹ ਹੀ ਮਨੁੱਖ ਕਰ ਸਕਦਾ ਸੱਚਮੁੱਚ, ਜਿਹੜਾ ਅੰਦਰੋਂ ਵੀ ਸ਼ੇਰ ਵਰਗਾ ਨਿਰਭੈ ਹੋਵੇ ਤੇ ਬਾਹਰੋਂ ਵੀ ਦੇਖਿਆ ਸ਼ੇਰ ਵਰਗੀ ਨਿਰਭੈਤਾ ਉਹਦੇ ਅੰਦਰ ਵਿਖਾਈ ਦਿੰਦੀ ਹੋਵੇ। ਇਹ ਬਖਸ਼ਿਸ਼ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਪਿਆਰ ਨਾਲ ਫਿਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਬੇਨਤੀ ਕੀਤੀ ਜਾ ਰਹੀ ਸੀ ਹਜ਼ੂਰ ਵਰਨਨ ਇੱਥੇ ਕਰ ਰਹੇ ਨੇ ਕਿ ਦੂਸਰਾ ਪਹਿਲੂ ਕਿ ਜਿੱਥੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਅੰਧ ਵਿਸ਼ਵਾਸ ਦੁਆਰਾ ਜੋ ਸੁਣਦੇ ਸਨ ਉਹਦੇ ਅੱਗੇ ਸਿਰ ਝੁਕਾ ਦਿੰਦੇ ਸਨ, ਉੱਥੇ ਤੁਰਕੂ ਕਾਣਾ, ਤੁਰਕ ਇਸ ਲਈ ਕਾਣਾ ਹੈ ਕਿ ਉਹ ਥੋੜੀ ਜੀ ਪੜਚੋਲ ਜ਼ਰੂਰ ਕਰਦਾ, ਥੋੜਾ ਜਿਹਾ ਅਸਮਾਨ ਦਾ ਜ਼ਰੂਰ ਹੈ, ਵਿਸ਼ਵਾਸ ਉਹਦਾ ਵੀ ਹੈ, ਨਾਲੇ ਉਹ ਰੱਬ ਖੁਦਾ ਦੇ ਉੱਪਰ ਵਿਸ਼ਵਾਸ ਕਰਦਾ, ਨਾਲੇ ਪੈਗੰਬਰ ਉੱਪਰ ਵੀ ਵਿਸ਼ਵਾਸ ਕਰਦਾ ਹੈ। ਕਹਿੰਦੇ ਨੇ ਨਾਲੇ ਉਹ ਇੱਕ ਖੁਦਾ ਨੂੰ ਮੰਨਦਾ, ਇੱਕ ਖੁਦਾ ਨੂੰ ਪ੍ਰਵਾਨ ਕਰਦਾ, ਪਰ ਨਾਲ ਨਾਲ ਉਹ ਪੈਗੰਬਰੇ ਇਸਲਾਮ ਨੂੰ ਵੀ ਕਹਿ ਦਿੰਦਾ ਕਿ ਤੂੰ ਉਹਦੇ ਤੂੰ ਘੱਟ ਵੀ ਨਹੀਂ ਹੈ। ਪਿਆਰਲਾ ਖੋ ਸ੍ਰੀ ਵਾਹ। ਕਹਿੰਦੇ ਨੇ ਇਹ ਤੇ ਨਹੀਂ ਤੈਨੂੰ ਕਹਿ ਸਕਦਾ ਕਿ ਤੂੰ ਖੁਦਾ ਦਾ ਰੂਪ ਹੋਵੇਂ ਕਮਲੀ ਵਾਲੇ, ਪਰ ਤੈਨੂੰ ਖੁਦਾ ਨੇ ਬਾਕੀ ਦੁਨੀਆਂ ਦੇ ਆਗੂਆਂ ਤੋਂ ਮਹਾਨ ਬਣਾ ਦਿੱਤਾ ਹੈ, ਵਲੀਆਂ ਦਾ ਸਰਦਾਰ ਮੁਹੰਮਦ। ਕਹਿੰਦੇ ਨੇ ਉਹ ਵਲੀਆਂ ਦਾ ਜਿਹੜੇ ਵੱਡੇ ਵੱਡੇ ਪੈਗੰਬਰ ਨੇ ਉਹਨਾਂ ਦਾ ਵੀ ਸਰਦਾਰ ਹੈ, ਉਹਨੂੰ ਸਰਦਾਰ ਬਣਾ ਦਿੱਤਾ ਹੈ। ਨਾਲੇ ਖੁਦਾ ਉੱਪਰ ਵਿਸ਼ਵਾਸ ਹੈ, ਨਾਲੇ ਪੈਗੰਬਰ ਉੱਪਰ ਵਿਸ਼ਵਾਸ ਹੈ ਕਿ ਕਹਿੰਦੇ ਨੇ ਉਹਨੂੰ ਬੇਸ਼ਤ ਵਿੱਚ ਜੰਨਤ ਵਿੱਚ ਵੀ ਥਾਂ ਨਹੀਂ ਮਿਲਦੀ ਜਿਸ ਦੀ ਸਿਫਾਰਿਸ਼ ਹਜ਼ਰਤ ਮੁਹੰਮਦ ਸਾਹਿਬ ਨਾ ਕਰਨ। ਇਸ ਵਾਸਤੇ ਕਹਿੰਦੇ ਨੇ ਜਿਵੇਂ ਕਈ ਵਾਰੀ ਆਦਮੀ ਅੱਧਾ ਕੁ ਜਾਗਦਾ ਹੁੰਦਾ ਹੈ, ਅੱਧਾ ਕੁ ਸੁੱਤਾ ਹੁੰਦਾ, ਔਰ ਇਹ ਚੀਜ਼ ਕਥਾ ਕੀਰਤਨ ਵਿੱਚ ਜ਼ਿਆਦਾ ਹੁੰਦੀ ਜੇ ਸਿਮਰਨ ਵਿੱਚ ਬੈਠਿਆ ਬਾਣੀ ਦਾ ਨਿਤਨੇਮ ਕਰਦੇ ਹਾਂ, ਇਹ ਘਟਨਾ ਇਹ ਹਾਲਾਤ ਇਹ ਅਵਸਥਾ ਜ਼ਿਆਦਾ ਹੁੰਦੀ ਹੈ। ਇਹਨੂੰ ਕਹਿੰਦੇ ਨੇ ਤੰਦਰਾ ਨੀਂਦ, ਇਹ ਯੋਗੀਆਂ ਨੂੰ ਵੀ ਯਾਦ ਆਉਂਦੀ ਹੈ ਜਦੋਂ ਯੋਗ ਸਮਾਧੀ ਵਿੱਚ ਬੈਠਣ ਦਾ ਯਤਨ ਕਰਦੇ ਨੇ। ਸਤਿਗੁਰੂ ਜੀ ਨੇ ਗੁਰੂ ਕੇ ਸਿੱਖਾਂ ਨੂੰ ਸੰਗਤ ਵਿੱਚ ਬੈਠਣ ਵੇਲੇ ਸਿਮਰਨ ਵਿੱਚ ਬੈਠਣ ਦੇ ਸਮੇਂ ਅੰਮ੍ਰਿਤ ਬਾਣੀ ਦਾ ਪਾਠ ਕੀਰਤਨ ਕਰਨ ਜਾਂ ਸੁਣਨ ਦੇ ਮੌਕੇ ਤੇ ਸਾਵਧਾਨਤਾ ਨਾਲ ਬੈਠਣ ਦਾ ਹੁਕਮ ਕੀਤਾ ਕਿ ਜਿਤਨਾ ਸਮਾਂ ਹੈ ਉਹਦਾ ਸਹੀ ਲਾਭ ਪ੍ਰਾਪਤ ਕੀਤਾ ਜਾਵੇ। ਜਿਵੇਂ ਅੱਧਾ ਕੁ ਵਿਸ਼ਵਾਸ ਤੁਰਕੂ ਇਸਲਾਮ ਨੂੰ ਮੰਨਣ ਵਾਲਿਆਂ ਦਾ ਖੁਦਾ ਉੱਪਰ ਹੈ, ਪਰ ਕਹਿੰਦੇ ਨੇ ਅੱਧੀ ਅੱਖ ਦੇ ਨਾਲ ਉਹ ਹਜ਼ਰਤ ਮੁਹੰਮਦ ਸਾਹਿਬ ਵੱਲ ਵੀ ਦੇਖਦੇ ਨੇ ਵੀ ਜੇ ਤੁਸੀਂ ਬਖਸ਼ਿਸ਼ ਨਾ ਕਰੋ, ਤੁਹਾਡੀ ਰਹਿਮਤ ਨਾ ਹੋਵੇ ਤਾਂ ਖੁਦਾ ਦੀ ਰਹਿਮਤ ਵੀ ਨਹੀਂ ਹੋਵੇਗੀ। ਇਸੇ ਹੀ ਤਰ੍ਹਾਂ ਇੱਥੇ ਵੀ ਵਰਣਨ ਕਰ ਰਹੇ ਨੇ ਕਿ ਉਹਨਾਂ ਦੀ ਵੀ ਐਸੀ ਅਵਸਥਾ ਹੋ ਜਾਵੇਗੀ, ਉਹਨਾਂ ਦੀ ਹਾਲਤ ਵੀ ਹੋ ਜਾਵੇਗੀ। ਨਾ ਕੁਰਾਨ ਕੋ ਮਤ ਲਹੇਂਗੇ ਨਹੀਂ ਬੇ ਨਾ ਕੁਰਾਨ ਕੋ ਮਤ ਲਹੇਂਗੇ ਕਹਿੰਦੇ ਨੇ ਕੁਰਾਨ ਦੇ ਮਤ ਨੂੰ ਵੀ ਉਹ ਲੈਣਗੇ ਨਹੀਂ। ਕੋਈ ਮੁਸਲਮਾਨ ਕੁਰਾਨ ਦੇ ਮਤ ਨੂੰ ਧਰਮ ਨੂੰ ਸਿਧਾਂਤ ਨੂੰ ਨਹੀਂ ਲਵੇਗਾ, ਕੁਰਾਨ ਦਾ ਤਿਆਗ ਕਰ ਦੇਵੇਗਾ।
ਨਾ ਕੁਰਾਨ ਦੇਖਣ ਦੇਂਗੇ।
ਐਸਾ ਵਕਤ ਆਵੇਗਾ ਜਿਹੜੇ ਮੁਲਕਾਂ ਦੇ ਬਾਦਸ਼ਾਹ ਹੋਣਗੇ ਉਹ ਕਿਸੇ ਧਾਰਮਿਕ ਆਦਮੀ ਨੂੰ ਧਰਮ ਗ੍ਰੰਥ ਕੁਰਾਨ ਆਦਿਕ ਦੇਖਣ ਨਹੀਂ ਦੇਣਗੇ, ਪੜ੍ਹਨ ਨਹੀਂ ਦੇਣਗੇ, ਕਹਿਣਗੇ ਹੁਣ ਤੇ ਇਹਨਾਂ ਦੀ ਕੋਈ ਜ਼ਰੂਰਤ ਨਹੀਂ।
ਨਹੀਂ ਇੱਕ ਮੰਤਰ ਜਾਪ ਹੈ,
ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਨਾਮ ਰੂਪ ਮੰਤਰ ਹੈ ਉਸ ਇੱਕ ਨਾਮ ਰੂਪੀ ਮੰਤਰ ਨੂੰ ਜਪਣਗੇ ਨਹੀਂ।
ਦਿਨ ਦਵੈਕ ਸਥਾਪਨ ਥਾਪ ਹੈ,
ਦੋ ਦੋ ਦਿਨਾਂ ਦੇ ਐਸੇ ਮਤਾਂ ਦੇ ਤਾਈ ਸਥਾਪਨ ਕਰਨ ਵਾਲੇ ਬਣ ਕੇ ਥਾਪਣਗੇ, ਸਥਾਪਨ ਕਰਨਗੇ ਜਿਹੜੇ ਮਤ ਜਿਹੜੇ ਧਰਮ ਕਰਮ ਦੋ ਦੋ ਦਿਨ ਤੱਕ ਚੱਲਣਗੇ।
ਪਾਵਨ ਪੂਜ ਹੈ ਏਕ ਨਾ ਧਿਆਏ ਹੈ,
ਫਿਰ ਪੱਥਰਾਂ ਦੀ ਪੂਜਾ ਕਰਨਗੇ। ਤੁਸੀਂ ਦੇਖਦੇ ਨਹੀਂ ਸਾਰੀ ਦੁਨੀਆਂ ਵਿੱਚ ਜਿਹੜੇ ਵੱਡੇ ਵੱਡੇ ਲੋਕਾਂ ਦੇ ਬੁੱਤ ਬਣਾਏ ਹੋਏ ਨੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਨੇ, ਉਹਨਾਂ ਦੇ ਗਲਾਂ ਵਿੱਚ ਹਾਰ ਪਹਿਨਾਏ ਜਾਂਦੇ ਨੇ, ਜਿਹੜੇ ਵੱਡੇ ਵੱਡੇ ਬੁੱਤ ਬਣਾ ਕੇ ਚੌਰਾਹਿਆਂ ਵਿੱਚ ਲਗਾ ਦਿੱਤੇ ਜਾਂਦੇ ਨੇ ਦਿਨ ਕਿਸੇ ਨਾ ਕਿਸੇ ਦਿਨ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਨੇ। ਹਾਰ ਜਿਹੜੇ ਜਿਉਂਦੇ ਮਨੁੱਖ ਨੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ, ਉਹਨਾਂ ਦੀ ਕੋਈ ਪੁੱਛ ਨਹੀਂ ਕਰਦਾ। ਹਾਂ ਪੱਥਰ ਸਾਰਾ ਸੰਸਾਰ ਪਾਹਨ ਪੂਜਾ ਹੈ ਏਕ ਨਾ ਧਿਆ ਹੈ, ਪੱਥਰਾਂ ਦੀ ਪੂਜਾ ਕਰਨਗੇ ਇੱਕ ਵਾਹਿਗੁਰੂ ਜੀ ਨੂੰ ਨਹੀਂ ਧਿਆਨਗੇ।
ਮਤ ਕੇ ਅਦਕ ਅੰਧੇਰਾ,
ਤੇ ਕਹਿੰਦੇ ਨੇ ਉਹਨਾਂ ਦੀ ਮਤ ਦੇ ਅੰਦਰ ਬੁੱਧੀ ਦੇ ਅੰਦਰ ਬਹੁਤਾ ਅਗਿਆਨਤਾ ਦਾ ਅੰਧੇਰਾ ਹੋਵੇਗਾ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਉਹ ਪੱਥਰਾਂ ਨੂੰ ਕਿੱਥੇ ਪੂਜਦੇ ਨੇ, ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹ ਪੱਥਰ ਦੀ ਪੂਜਾ ਕਿਉਂ ਕਰਦੇ ਨੇ। ਤਾਹੀ ਉਹ ਭਗਤ ਕਬੀਰ ਜੀ ਨੇ ਜਾਗਰਤ ਅਵਸਥਾ ਜਦੋਂ ਪ੍ਰਭੂ ਦੀ ਕਿਰਪਾਲਤਾ ਨਾਲ ਪ੍ਰਾਪਤ ਕੀਤੀ ਤਾਂ ਉਹਨਾਂ ਨੇ ਆਖਿਆ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਹੈ ਸੇਵ। ਭੈਰੋ ਕਬੀਰ ਜੀ, ਐ ਪੰਡਿਤ ਤੂੰ ਪੱਥਰ ਦੀ ਪੂਜਾ ਕਰਦੇ, ਕਦੇ ਪੱਥਰ ਨੇ ਤੇਰੇ ਨਾਲ ਗੱਲਬਾਤ ਕੀਤੀ ਹੈ? ਉਹਨੇ ਆਖਿਆ, ਜੀ ਨਹੀਂ, ਪੱਥਰ ਵੀ ਬੋਲਦੇ ਨੇ ਕਬੀਰ, ਕਦੇ ਪੱਥਰਾਂ ਨੇ ਵੀ ਗੱਲਬਾਤ ਕੀਤੀ ਏ? ਤਾਂ ਕਬੀਰ ਜੀ ਕਹਿਣ ਲੱਗੇ, ਲੈ ਤੂੰ ਤੇਰਾ ਠਾਕੁਰ ਤੇਰਾ ਭਗਵਾਨ ਪੱਥਰ ਹੈ ਤੇ ਤੇਰੇ ਨਾਲ ਕਦੇ ਗੱਲ ਨਹੀਂ ਕਰਦਾ, ਮੈਂ ਤੇ ਆਪਣੇ ਠਾਕੁਰ ਨਾਲ ਮੈਂ ਤੇ ਆਪਣੇ ਸਵਾਮੀ ਦੇ ਨਾਲ ਹਮੇਸ਼ਾ ਗੱਲਾਂ ਕਰਦਾ, ਹਮੇਸ਼ਾ ਬਾਤਾਂ ਕਰਦਾ ਹਾਂ, ਜੋ ਵੀ ਮੇਰੇ ਮਨ ਦੀ ਖਾਹਿਸ਼ ਹੁੰਦੀ ਏ ਮੈਂ ਆਪਣੇ ਠਾਕੁਰ ਦੇ ਸਾਹਮਣੇ ਬੇਨਤੀ ਕਰ ਦਿੰਦਾ ਹਾਂ, ਔਰ ਉਹ ਸੁਣਦਾ ਔਰ ਸੁਣ ਕੇ ਫਿਰ ਮੈਨੂੰ ਸਭ ਕੁਝ ਬਖਸ਼ਿਸ਼ ਕਰਦਾ। ਭਾਵੇਂ ਮੇਰੀ ਥੋੜੀ ਜੀ ਮੰਗ ਸੀ, ਕੋਈ ਬਹੁਤੀ ਵੱਡੀ ਮੰਗ ਤਾਂ ਨਹੀਂ ਸੀ, ਜਦੋਂ ਇੱਕ ਦਿਨ ਤੰਗ ਆ ਕੇ ਮੈਂ ਆਖਿਆ, ਲਓ ਜੀ ਭੁੱਖੇ ਭਗਤ ਨ ਕੀਜੈ, ਯਹ ਮਾਲਾ ਆਪਣੀ ਲੀ ਜੈ, ਹੋ ਮੰਗਾਓ ਸੰਤਨ ਰਹਿਣਾ, ਮੈਂ ਨਾ ਹੀ ਕਿਸੀ ਕਾ ਦੇਣਾ, ਮਾਧੋ ਕੈਸੀ ਬਣੇ ਤੁਮ ਸੰਗੇ, ਰਹਾਓ ਦੋਏ ਸ਼ੇਰ ਮੰਗਾਓ ਚੂਨਾ, ਪਾਓ ਕੀ ਉਹ ਸੰਗਲੂਨਾ, ਆ ਸ਼ੇਰ ਮੰਗਾਓ ਦਾਲੇ, ਮੋਕੋ ਦੋਨੋ ਵਖਤ ਜਵਾਲੇ, ਹਾਟ ਮੰਗਾਓ ਚੌਪਾਈ, ਸਿਰਹਾਨਾ ਅਵਰ ਤੁਲਾਈ, ਉਪਰ ਕੋ ਮੰਗਾਓ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ। ਤੇ ਮੇਰੇ ਮਾਧੋ ਨੇ, ਮੇਰੇ ਠਾਕੁਰ ਨੇ ਮੇਰੀ ਅਰਦਾਸ ਸੁਣ ਲਈ ਸੀ ਤੇ ਉਹਨੇ ਆਖਿਆ, ਦੇਖ ਕਬੀਰ ਤੂੰ ਮੈਨੂੰ ਬਹੁਤ ਪਿਆਰਾ ਹੈ, ਤੂੰ ਇਸ ਭਗਤੀ ਦਾ ਤਿਆਗ ਨਾ ਕਰ, ਤੇ ਨਾ ਇਹ ਜਿਹੜੀ ਮਾਲਾ ਤੈਨੂੰ ਮਿਲੀ ਏ ਇਹ ਵਾਪਸ ਕਰ, ਪਰ ਜਿਹੜੀ ਤੂੰ ਸ਼ਰਤ ਰੱਖੀ ਏ, ਤੂੰ ਤੇ ਥੋੜੀਆਂ ਥੋੜੀਆਂ ਪਾਈਆਂ ਸੇਰ ਸੇਰ ਚੀਜ਼ਾਂ ਮੰਗੀਆਂ ਨੇ, ਅਸੀਂ ਤੈਨੂੰ ਅਖੁੱਟ ਭੰਡਾਰੇ ਸੌਂਪ ਦਿੰਦੇ ਹਾਂ। ਮੇਰੀ ਉਹਨਾਂ ਨੇ ਬੇਨਤੀ ਸੁਣੀ, ਮੈਨੂੰ ਉਹਨਾਂ ਨੇ ਸਭ ਕੁਝ ਦਿੱਤਾ, ਤੇ ਜਦੋਂ ਫਿਰ ਠਾਕੁਰ ਨੇ ਸਾਰਾ ਕੁਝ ਦੇ ਦਿੱਤਾ, ਮੈਨੂੰ ਵੀ ਥੋੜੀ ਜਿਹੀ ਸ਼ਰਮ ਆਈ ਕਿ ਮੈਂ ਤੇ ਸ਼ਰਤ ਰੱਖ ਬੈਠਾ ਸਾਂ ਕਿ ਐਨੀ ਐਨੀ ਚੀਜ਼ ਦਿਓਗੇ ਤਾਂ ਤੁਹਾਡੀ ਭਗਤੀ ਕਰਾਂਗਾ, ਤਾਂ ਤੁਹਾਡੀ ਭਗਤੀ ਕਰਾਂਗਾ, ਪਰ ਠਾਕੁਰ ਨੇ ਤੇ ਸਾਰਾ ਕੁਝ ਦੇ ਦਿੱਤਾ ਹੈ ਔਰ ਅਣਗਿਣਤ ਭੰਡਾਰੇ ਦੇ ਦਿੱਤੇ ਨੇ। ਫਿਰ ਮੈਂ ਵੀ ਥੋੜਾ ਜਿਹਾ ਨੀਵਾਂ ਹੋ ਕੇ ਠਾਕੁਰ ਤੋਂ ਖਿਮਾ ਮੰਗੀ ਤੇ ਆਖਿਆ, ਜੀ ਲਓ ਦੇਖੋ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ। ਸੋਰਠ ਕਬੀਰ ਜੀ ਮੇਰੀ ਉਹ ਸੁਣਦਾ, ਮੈਨੂੰ ਉਹ ਸਾਰਾ ਕੁਝ ਬਖਸ਼ਿਸ਼ ਕਰਦਾ ਹੈ, ਇਸ ਵਾਸਤੇ ਮੈਂ ਤੇਰੇ ਪੱਥਰ ਨੂੰ ਭਗਵਾਨ ਨਹੀਂ ਮੰਨਦਾ, ਨਾ ਆਪਣੇ ਭਗਵਾਨ ਨੂੰ ਪੱਥਰ ਸਮਝਦਾ ਹਾਂ। ਮੇਰਾ ਭਗਵਾਨ ਤੇ ਬੜਾ ਰਹਿਮ ਦਿਲ ਹੈ, ਕਿਤਨੇ ਲੋਕ ਉਹਨੂੰ ਰਹੀਮ ਤੇ ਕਰੀਮ ਕਹਿੰਦੇ ਨੇ, ਤੂੰ ਨਹੀਂ ਸੁਣਿਆ? ਨਾਮਦੇਵ ਨੇ ਜਦੋਂ ਆਖਿਆ ਸੀ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ, ਤਿਲੰਗ ਨਾਮਦੇਵ ਜੀ ਤਾਂ ਉਸ ਰਹੀਮ ਤੇ ਕਰੀਮ ਰਹਿਮ ਦਿਲ ਨੇ ਉਹਦਾ ਉਹ ਸਾਹਮਣੇ ਮੰਦਰ ਫੇਰ ਦਿੱਤਾ। ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਸ਼ਵਾਰ ਲਾ ਮਲਾਰ। ਨਾਮਦੇਵ ਜੀ ਦੇਹਰਾ ਫੇਰ ਦਿੱਤਾ, ਕਿਉਂਕਿ ਰਹਿਮ ਦਿਲ ਸੀ, ਮਨ ਵਿਚ ਰਹਿਮ ਆਇਆ, ਨਾਮੇ ਦਾ ਕੋਈ ਨੁਕਸਾਨ ਨਾ ਹੋਵੇ, ਨਾਮੇ ਦਾ ਬੜਾ ਅਪਮਾਨ ਹੋਇਆ, ਤਾਂ ਉਹਨਾਂ ਦੇਹਰਾ ਫੇਰ ਦਿੱਤਾ। ਪਰ ਮੈਂ ਤੇਰੇ ਪੱਥਰ ਭਗਵਾਨ ਨੂੰ ਕੀ ਭਗਵਾਨ ਆਖਾਂ, ਜਿਹੜਾ ਕਿਤਨਾ ਜ਼ੁਲਮ ਤੇ ਸਿਤਮ ਹੋਇਆ, ਜਿਹਨੇ ਤੇਰੀ ਫਰਿਆਦ ਨਾ ਸੁਣੀ, ਜਿਸਨੇ ਤੈਨੂੰ ਕੋਈ ਜਵਾਬ ਵੀ ਨਾ ਦਿੱਤਾ। ਇਸ ਵਾਸਤੇ ਮੇਰੇ ਠਾਕੁਰ ਨੂੰ ਕਿਰਪਾਲੂ ਵੀ ਕਹਿੰਦੇ ਨੇ, ਦਇਆਲੂ ਵੀ ਕਹਿੰਦੇ ਨੇ, ਕਿਉਂਕਿ ਉਹ ਸਭ ਤੇ ਦਇਆ ਕਰਦਾ ਹੈ, ਉਹ ਸਭ ਤੇ ਕਿਰਪਾਲਤਾ ਕਰਦਾ ਹੈ। ਪਰ ਫਿਰ ਵੀ ਇਹ ਕੁਝ ਹੋਣ ਤੇ ਬਾਵਜੂਦ ਵੀ ਕਹਿੰਦੇ ਨੇ, ਮਤ ਕੇ ਅਧਿਕ ਅਧੇਰਾ, ਮਤ ਦੇ ਉਹਨਾਂ ਦੇ ਮਤ ਦੇ ਅੰਦਰ ਅਧਿਕ ਬਹੁਤਾ ਅਧੇਰਾ, ਅਗਿਆਨਤਾ ਦਾ ਅੰਧਕਾਰ ਹੈ। ਅਗਿਆਨਤਾ ਦੇ ਅੰਧੇਰੇ ਵਿਚ ਕਹਿੰਦੇ ਨੇ ਪੱਥਰ ਦੀ ਪੂਜਾ ਕਰਦੇ ਨੇ, ਪਰ ਇੱਕ ਵਾਹਿਗੁਰੂ ਜੀ ਨੂੰ ਨਹੀਂ ਧਿਆਉਂਦੇ।
ਅੰਮ੍ਰਿਤ ਕਹੋ ਤਜ ਹੈ ਬਿਖ ਕਹੋ ਭਜ ਹੈ,
ਅੰਮ੍ਰਿਤ ਨਾਮ ਨੂੰ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਅੰਮ੍ਰਿਤ ਨੂੰ ਤਿਆਗ ਦਿੰਦੇ ਨੇ। ਬਿਖ ਕਹੋ ਭਜ ਹੈ, ਬਿਖ ਜੋ ਜ਼ਹਿਰ ਹੈ, ਵਿਕਾਰ ਹਨ, ਬੁਰਿਆਈਆਂ ਨੇ, ਤੰਬਾਕੂ ਹੈ ਔਰ ਸ਼ਰਾਬ ਹੈ, ਇਸ ਦੀ ਨੂੰ ਪ੍ਰਾਪਤ ਕਰਨ ਲਈ ਦੌੜਦੇ ਨੇ, ਭਜਦੇ ਨੇ।
ਸਾਂਝਾ ਕਹਿ ਸਵੇਰਾ,
ਤੇ ਕੈਸੇ ਉਲਟ ਅਗਿਆਨੀ ਬੇਸਮਝ ਜੀਵ ਹੋਣਗੇ, ਸਾਂਝ ਸ਼ਾਮ ਦੇ ਮੌਕੇ ਨੂੰ ਕਹਿਣਗੇ ਹੁਣ ਸਵੇਰ ਹੋਇਆ। ਕਈ ਲੋਕ 12-12 ਵਜੇ ਵੀ ਇੱਥੇ ਉੱਠਦੇ ਨੇ, ਫਿਰ ਉਹ ਲੋਕ ਉਹ ਨਹੀਂ ਕਿ ਜਿਹੜੇ ਦਿਨ ਅੱਧੀ ਰਾਤ ਨੂੰ ਕੰਮ ਕਰਕੇ ਆਉਂਦੇ ਨੇ ਤੇ ਫਿਰ ਸੌਂਦੇ ਨੇ, ਜਿਹੜੇ ਵਿਹਲੇ ਰਹਿੰਦੇ ਨੇ, ਜਿਹੜੇ ਆਪਣੀ ਜ਼ਿੰਦਗੀ ਦਾ ਵਕਤ ਜ਼ਾਇਆ ਕਰਦੇ ਨੇ, ਦਿਨ ਦੇ 12-12 ਵਜੇ ਤੱਕ ਉੱਠਦੇ ਨੇ, ਉੱਠ ਕੇ ਫਿਰ ਤਿਆਰ ਹੁੰਦੇ ਨੇ, ਜਦੋਂ ਸ਼ਾਮ ਪੈਣ ਲੱਗਦੀ ਏ ਲੋਕ ਘਰਾਂ ਨੂੰ ਵਾਪਸ ਆਉਣ ਲੱਗਦੇ ਨੇ, ਉਹ ਘਰਾਂ ਤੋਂ ਬਾਹਰ ਜਾਣ ਲੱਗਦੇ ਨੇ। ਸਾਂਝੇ ਕਹਾ ਹੀ ਸਵੇਰਾ, ਸ਼ਾਮ ਦੇ ਮੌਕੇ ਨੂੰ ਸਵੇਰ ਕਹਿਣਗੇ ਜੀ।
ਫੋਕਟ ਧਰਮ ਰਤ ਪ੍ਰਿਤ ਬਿਨਾ,
ਕਹਿੰਦੇ ਨੇ ਫੋਕੇ ਧਰਮ, ਜਿਹੜੇ ਫੋਕੇ ਧਰਮ ਨੇ ਉਹਨਾਂ ਦੇ ਨਾਲ ਤਾਂ ਰਤ ਪ੍ਰੀਤ ਕਰਨਗੇ, ਜਿਹੜੇ ਮਾੜੇ ਧਰਮ ਨੇ ਜਿਵੇਂ ਬਾਮ ਮਾਰਗੀਏ ਨੇ, ਜਿਵੇਂ ਕਪਾਲਕ ਨੇ, ਹਿੰਦੁਸਤਾਨ ਵਿੱਚ ਇਹ ਮਤ ਹੋ ਗੁਜ਼ਰੇ ਨੇ, ਉਹਨਾਂ ਦੇ ਨਾਲ ਤਾਂ ਇਹ ਰਤ ਪ੍ਰੀਤ ਕਰਨਗੇ, ਕੁਕਰਤ ਤੇ ਮਾੜੇ ਕਰਮ ਕਰਨਗੇ।
ਬਿਨਾ ਮਤ ਕਹੋ ਕਹਾਂ ਫਲ ਪੈ,
ਤੇ ਕਹਿੰਦੇ ਨੇ ਬਿਨਾ ਸ਼ੁਭ ਮਤ ਤੋਂ ਤੁਸੀਂ ਕਹੋ ਦੱਸੋ ਕੀ ਜੀਵ ਫਲ ਪ੍ਰਾਪਤ ਕਰਨਗੇ, ਕਿਸੇ ਨੂੰ ਕੋਈ ਫਲ ਨਹੀਂ ਪ੍ਰਾਪਤ ਹੋਵੇਗਾ।
ਬਾਂਦੇ ਮ੍ਰਿਤਸਾਲਾ ਜਾਹੇ ਉਤਾਲਾ,
ਕਾਲੀ ਦੇ ਨਾਲ ਉਹ ਲੋਕ ਵਧੇ ਹੋਏ ਮ੍ਰਿਤਸਾਲੇ ਕਹਿਣਗੇ, ਮੌਤ ਦੇ ਘਰ ਜਾਣਗੇ, ਮੌਤ ਦੇ ਘਰ ਉਹ ਲੋਕ ਬਾਂਦੇ ਵਧੇ ਹੋਏ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜੇ ਬਿਸਿਆਰ ਵਾਰਾ ਸਾ ਮਹੱਲਾ ਪਹਿਲਾ ਇੱਕ ਨਾ ਗਲੀ ਜੰਜੀਰ ਬੰਦਰ ਬਾਣੀ ਹੈ ਮਾਝ ਕੀ ਵਾਰ ਮਹੱਲਾ ਪਹਿਲਾ ਇੱਕ ਨਾ ਦੇ ਹੱਥਾਂ ਵਿੱਚ ਵੀ ਸੰਗਲ ਪਾਏ ਜਾਣਗੇ ਪੈਰਾਂ ਵਿੱਚ ਵੀ ਸੰਗਲ ਪਾਏ ਜਾਣਗੇ ਗਲਾਂ ਵਿੱਚ ਵੀ ਸੰਗਲ ਪਾਏ ਜਾਣਗੇ ਇਸ ਤਰ੍ਹਾਂ ਵਧੇ ਹੋਏ ਮੌਤ ਦੇ ਘਰ ਨਰਕਾਂ ਵਿੱਚ ਜਾਣਗੇ ਉਤਾਲੇ ਦਾ ਅਰਥ ਹੈ ਕਾਲੀ ਨਾਲ ਕਾਲੀ ਦੇ ਨਾਲ ਵਧੇ ਹੋਏ ਮੌਤ ਦੇ ਘਰ ਜਾਣਗੇ ਜਲਦੀ ਜਲਦੀ ਖਤਮ ਹੋਣਗੇ ਅੰਤ ਅਦੋ ਗਤ ਜਾ ਹੈ ਅਤੇ ਅਖੀਰ ਨੂੰ ਅਦੋ ਗੰਤ ਨੀਚੀ ਤੋਂ ਨੀਚੀ ਗਤੀ ਨੂੰ ਪ੍ਰਾਪਤ ਕਰ ਜਾਣਗੇ ਨਰਕਾਂ ਵਿੱਚ ਜਾਣਗੇ ਜਾਂ ਸਰਪਾਂ ਦੀਆਂ ਜੂਨਾਂ ਪ੍ਰਾਪਤ ਹੋਣਗੀਆਂ ਟੇਢੀਆਂ ਜੂਨਾਂ ਪ੍ਰਾਪਤ ਹੋਣਗੀਆਂ ਅਦੋ ਗਤੀ ਨੀਵੀਂ ਤੋਂ ਨੀਵੀਂ ਗਤੀ ਨਰਕਾਂ ਵਿੱਚ ਜਾਣਾ ਜਾਂ ਸੱਪ ਆਦਿਕ ਟੇਢੀਆਂ ਜੂਨਾਂ ਪ੍ਰਾਪਤ ਹੋਣੀਆਂ
ਏਲਾ ਛੰਦ
ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ
ਕਰਹ ਨਿਤ ਅਨਰਥ
ਹਾਂਜੀ
ਅਰਥ ਨਹੀਂ ਏਕ ਕਮਹ
ਨਿਤਾ ਪ੍ਰਤੀ ਅਨਰਥ ਉਪਦਰਵ ਕਰਨਗੇ ਤੇ ਕਹਿੰਦੇ ਨੇ ਧਰਮ ਗ੍ਰੰਥਾਂ ਦਾ ਜੋ ਅਰਥ ਸਿਧਾਂਤ ਹੈ ਉਹਦੇ ਵਿੱਚੋਂ ਇੱਕ ਵੀ ਕਮਾਣਗੇ ਨਹੀਂ ਨਹੀਂ ਲੈ ਹੈ ਹਰ ਨਾਮ ਕਦੇ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਲੈਣਗੇ ਜੀ ਦਾਨ ਕਾਹੂ ਨਹੀਂ ਦੇ ਹੈ ਕਿਸੇ ਨੂੰ ਦਾਨ ਨਹੀਂ ਦੇਣਗੇ ਹਰੀ ਦਾ ਨਾਮ ਨਹੀਂ ਲੈਣਗੇ ਕਿਸੇ ਨੂੰ ਦਾਨ ਨਹੀਂ ਦੇਣਗੇ ਕਿਉਂਕਿ ਸਮਝਣਗੇ ਕਿ ਇਹ ਦਾਨ ਜਿਹੜਾ ਕਰਨਾ ਹੈ ਇਹ ਤੇ ਮੂਰਖਤਾ ਦਾ ਕਰਮ ਹੈ ਇਹ ਕੋਈ ਸਿਆਣਪਤਾ ਵਾਲਾ ਕਰਮ ਨਹੀਂ ਅਸੀਂ ਦਾਨ ਕਿਉਂ ਕਰੀਏ ਜੀ
ਨਿਤ ਇੱਕ ਮਤ ਦੀਜੈ
ਨਿਤ ਇੱਕ ਮਤ ਤਜੈ ਨਿਤ ਇੱਕ ਮਤ ਤਜੈ ਕਹਿੰਦੇ ਨੇ ਨਿਤਾ ਪ੍ਰਤੀ ਇੱਕ ਮਤ ਧਰਮ ਦੇ ਤਾਂ ਹੀ ਤਿਆਗ ਕਰਨਗੇ
ਇੱਕ ਮਤ ਨਿਤ ਉੱਚੇ ਹੈ
ਇੱਕ ਧਰਮ ਦੇ ਤਾਂ ਹੀ ਨਿਤਾ ਪ੍ਰਤੀ ਉੱਚਾ ਚੁੱਕਣਗੇ ਭਾਵ ਪ੍ਰਾਪਤ ਕਰਨਗੇ ਹੋਰ ਨਵਾਂ ਮਤ ਧਾਰਨ ਕਰ ਲੈਣਗੇ
ਨਿਤ ਇੱਕ ਮਤ ਮਿਟੈ
ਨਿਤਾ ਪ੍ਰਤੀ ਇੱਕ ਇੱਕ ਧਰਮ ਰੋਜ਼ ਰੋਜ਼ ਮਿਟਦਾ ਜਾਵੇਗਾ
ਉਠੈ ਹੈ ਨਿਤ ਇੱਕ ਮਤ
ਨਿਤਾ ਪ੍ਰਤੀ ਇੱਕ ਇੱਕ ਧਰਮ ਉੱਠਦਾ ਰਹੇਗਾ ਇੱਕ ਇੱਕ ਧਰਮ ਜਾਵੇਗਾ ਇੱਕ ਇੱਕ ਧਰਮ ਉੱਠਦਾ ਰਹੇਗਾ
ਧਰਮ ਕਰਮ ਰਹਿ ਗਯੋ
ਧਰਮ ਦਾ ਜਿਹੜਾ ਕਰਮ ਹੈ ਉਹ ਤਾਂ ਰਹਿ ਗਿਆ
ਭਈ ਬਸੁਦਾ ਔਰੈ ਗਤ
ਤੇ ਬਸਤਾ ਕਹਿੰਦੇ ਨੇ ਧਰਤੀ ਕਹਿੰਦੇ ਨੇ ਧਰਤੀ ਦੇ ਉੱਪਰ ਹੋਰ ਹੀ ਗਤ ਹੋ ਗਈ ਸੰਸਾਰ ਦੇ ਉੱਪਰ ਧਰਤੀ ਦੇ ਅੰਦਰ ਧਰਤੀ ਦੀ ਹੋਰ ਰੀਤੀ ਹੋ ਗਈ ਜਿੱਥੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਭਾਈ ਸਾਹਿਬ ਭਾਈ ਗੁਰਦਾਸ ਜੀ ਉੱਥੇ ਕਹਿੰਦੇ ਧਰਤੀ ਦੀ ਹੋਰ ਗਤੀ ਹੋ ਗਈ ਕੋਈ ਧਰਮ ਨਹੀਂ ਕਰੇਗਾ ਕੋਈ ਧਰਮ ਨੂੰ ਮੰਨੇਗਾ ਨਹੀਂ ਕੋਈ ਹਰੀ ਦਾ ਨਾਮ ਨਹੀਂ ਸਿਮਰੇਗਾ ਕੋਈ ਕਿਸੇ ਨੂੰ ਦਾਨ ਨਹੀਂ ਦੇਵੇਗਾ ਇਉਂ ਧਰਤੀ ਦੀ ਹੋਰ ਰੀਤੀ ਹੋ ਗਈ
ਭਰਮ ਧਰਮ ਕੋ ਗਯੋ ਪਾਪ
ਕਹਿੰਦੇ ਨੇ ਧਰਮ ਭਰਮ ਧਰਮ ਕੋ ਗਯੋ ਧਰਮ ਦਾ ਜਿਹੜਾ ਪਲ ਮਨਸਾਉ ਪੁਣਾ ਸੀ ਉਹ ਚਲਾ ਗਿਆ
ਪਾਪ ਪਰਚੁਰ ਰਹੇ ਹੋ ਜਹਾਂ ਤਹਾਂ
ਜਿੱਥੇ ਤਿੱਥੇ ਪਾਪ ਹੀ ਪਾਪ ਪ੍ਰਵਿਰਤ ਹੋ ਰਿਹਾ ਹੈ ਸਾਰੇ ਲੋਕ ਪਾਪਾਂ ਵਾਲੇ ਪਾਸੇ ਪ੍ਰਵਿਰਤ ਹੋ ਗਏ ਨੇ ਬਾਣੀ ਦੇ ਬੋਹੇ ਜੀ ਨੇ ਆਪਣੀ ਅੰਮ੍ਰਿਤ ਬਾਣੀ ਅੰਦਰ ਇੱਕ ਥਾਂ ਤੇ ਇਹ ਵਿਚਾਰ ਸਮਝਾਇਆ ਰੇ ਪਾਪੀ ਤੈ ਕਮਨ ਕੀ ਮਤ ਲੀਨ ਨਿਮਕ ਕਰੀ ਨਾ ਸਿਮਰ ਸਵਾਮੀ ਜੀਓ ਪਿੰਡ ਜਿਨ ਦੀਨ ਸਾਰੰਗ ਮਹੱਲਾ ਪੰਜਵਾਂ ਹੇ ਪਾਪੀ ਤੂੰ ਕਿਸ ਪਾਪੀ ਦੀ ਮਤ ਪ੍ਰਾਪਤ ਕਰ ਲਈ ਏ ਜਿਸ ਵਾਹਿਗੁਰੂ ਨੇ ਤੈਨੂੰ ਸਾਰਾ ਕੁਝ ਦਿੱਤਾ ਹੈ ਇੱਕ ਨਿਮਖ ਮਾਤਰ ਵੀ ਉਹਦਾ ਸਿਮਰ ਨਹੀਂ ਕਰਦਾ ਦਿਨ ਵਿੱਚ 24 ਘੰਟਿਆਂ ਵਿੱਚ ਇੱਕ ਵਾਰੀ ਵੀ ਤੂੰ ਨਹੀਂ ਕਹਿੰਦਾ ਸ੍ਰੀ ਵਾਹਿਗੁਰੂ ਤੇਰਾ ਸ਼ੁਕਰ ਹੈ ਹਾਂ ਇੱਥੇ ਕਹਿੰਦੇ ਨੇ ਜਿੱਥੇ ਤਿੱਥੇ ਪਾਪ ਹੀ ਪਾਪ ਹੋ ਰਹੇ ਨੇ
ਕੋਈ ਆਰਸ ਪੁਸ਼ਟ ਸਭ
ਸਾਰੇ ਹੀ ਪੁਸ਼ਟ ਮੋਟੇ ਮੋਟੇ ਤਕੜੇ ਤਕੜੇ ਲੋ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਫਲਾਣਾ ਬੜਾ ਰਿਸ਼ਟ ਪੁਸ਼ਟ ਹੈ ਯਾਨੀ ਬੜਾ ਮੋਟਾ ਤਾਜਾ ਹੈ ਹੱਟਾ ਕੱਟਾ ਹੈ ਪਿਆਲਾ ਖੋ ਸ੍ਰੀ ਆ ਕਈ ਵਾਰੀ ਇੱਥੇ ਇੱਕ ਆਦਮੀ ਜਿਹੜਾ ਬਹੁਤ ਮੋਟਾ ਉਹਨੂੰ ਸਾਰੇ ਬੱਚੇ ਬਿਗ ਡੈਡੀ ਕਹਿੰਦੇ ਨੇ ਇਸੇ ਤਰੀਕੇ ਨਾਲ ਇੱਥੇ ਵੀ ਰਿਸ਼ਟ ਦਾ ਮਤਲਬ ਪੁਸ਼ਟ ਦਾ ਅਰਥ ਹੈ ਮੋਟਾ ਤਾਜਾ ਤਕੜਾ ਵਰਣਨ ਕਰ ਰਹੇ ਨੇ ਹਜ਼ੂਰ ਕਿ ਸਾਰੇ ਸੰਸਾਰ ਦੇ ਲੋਕਾਂ ਨੇ ਜੇ ਸਾਰੀ ਸ੍ਰਿਸ਼ਟੀ ਨੇ ਆਪਣਾ ਜਿਹੜਾ ਇਸ਼ਟ ਸੀ ਮਾਨ ਯੋਗ ਅਕਾਲ ਪੁਰਖ ਵਾਹਿਗੁਰੂ ਉਹ ਤੇ ਤਿਆਗ ਦਿੱਤਾ ਹੈ ਅਰਿਸ਼ਟ ਉਪਦਰਵ ਜਿਹੜੇ ਨੇ ਮੋਟੇ ਤੋਂ ਮੋਟੇ ਵੱਡੇ ਤੋਂ ਵੱਡੇ ਗੁਨਾਹ ਵੱਡੇ ਤੋਂ ਵੱਡੇ ਪਾਪ ਕਰਦੇ ਹਨ ਤੇ ਕਹਿੰਦੇ ਨੇ ਇਸ ਪ੍ਰਕਾਰ ਕੀ ਹੋਇਆ ਨਤੀਜਾ ਕੀ ਹੋਵੇਗਾ ਸਮਾਂ ਆਵੇਗਾ ਆਉਣ ਵਾਲਾ ਵਕਤ ਹੈ ਜਦੋਂ ਸ੍ਰਿਸ਼ਟੀ ਤੇ ਸੰਸਾਰ ਤੇ ਧਰਤੀ ਤੇ ਬਿਸ਼ਟ ਜਿਹੜੀ ਹੈ ਨਾ ਬਾਰਿਸ਼ ਪੈਣੀ ਬਰਸਾਤ ਹੋਣੀ ਉਹ ਮਿਟ ਗਈ ਬਰਸਾਤ ਹੁਣ ਹਟ ਜਾਵੇਗੀ ਤੇ ਗੁਰੂ ਜੀ ਕਹਿੰਦੇ ਨੇ ਪਹਿਲਾ ਪਾਣੀ ਦਿਓ ਹੈ ਵਾਰਾ ਸਾ ਮਹੱਲਾ ਪਹਿਲਾ ਪਾਣੀ ਨਾ ਹੋਵੇ ਧਰਤੀ ਕਿਵੇਂ ਆਬਾਦ ਹੋਵੇਗੀ ਜੇ ਅਨਾਜ ਨਾ ਹੋਵੇ ਫਲ ਨਾ ਹੋਣ ਪਾਣੀ ਨਾ ਹੋਵੇ ਲੋਕ ਕਿਤਨੇ ਕ ਦਿਨ ਗੁਜ਼ਾਰਾ ਕਰਨਗੇ کتنے ایک دن لوگاں دا نرباہ ہو جاوے گا. اس طرح سرشتی تو سنسار تو برسات ہونی مٹ گئی ختم ہو گئی.
پے پاپس پرست تب
تے کہندے نے سارے جڑے سرشتی دے جتنے جیو نے تدوں سارے ہی پاپست پاپ نو پیار کرن والے پاپی پرشت ہو گئے. پاپی تو پاپی ہو گئے پرشت ہو گئے. جویں سکھاں دے گھر لے کے کوئی بچہ جنم تماکو بھی پیوے گواں بھی کھاوے ہور بد فیلیاں کرے تے کی کہہ دیندے نے پھر لوگ او تاں پرشت ہو گیا. ایویں لوگ پرشت ہو جان گے, بہتے پاپی ہون گے اور پاپیاں تو بھی پرشت ہو جان گے. ایک آدمی نندے گا, پتنی پتی دی نندیا کری جاوے گی. لو جی لوگاں دے سامنے تاں ٹھیک نے پر بعد وچ مینوں پتا ہے میرے نال کس طرح چل دے نے. اسی طرح پتی کہے گا لو جی لوگاں دی اکھاں وچ کٹا پان نوں تے سب کوئی ٹھیک ہے, مینوں تاں کچھ نہیں, مینوں تاں پانی بھی نہیں ملتا روٹی بھی نہیں ملدی. ایویں بھرا بھرا دی نندیا کرے گا, دوست دوستی نندیا کرے گا, رشتے دار دی نندیا کرے گا. اس واسطے ایک آدمی ایک دوسرے دی نندیا کرن گے.
ایک آدمی
نو ہس کے مخول کر کے او دے پپا کول دی لنگ جاوے گا, چلے گا, ترے گا. ہر آدمی کترک کرے گا نفرت نال کرنا نال مخول کر کے ہس کے مسکرا کے لنگ جاوے گا. اے نہیں پوچھے گا بھی تانو کوئی تسی خوشی راضی خوشی ہو, تسی پرسن ہو, تانو کوئی تکلیف تا نہیں, کوئی کسے دے دکھ درد دا سانجی وال نہیں رہے گا.
تجی آن جہان کان
کہندے نے پھر لوگاں نے تجی آن اکال پرخ واہگرو دی آن این بھی تیاگ دتی, جہان کان دنیا دی سماج دی کان کناڑ مان لوگاں تو ڈرنا بھی جی میں اے گل کراں گا تا لوگ ہی کہن گے. اے بھی انہوں نے تیاگ دیتی, نہ رب دی این رہی نہ سماج دی این رہی. جی
کہوں نہیں مانا ہے
کسے نو بھی منن گے نہیں.
تات مات کی نیند
ماتا تے پتا بچے اپنے ماں تے باپ دی نندیا کرن گے, اپنی ہی ماں تے باپ نو برا پلا کہن گے. ماں باپ دی بھی پلا نندیا کرن والی گل کوئی ہوندی ہے. کچھ لوگاں دا خیال ہوندا ہے, کچھ لوگاں دا وچار ہوندا ہے کہ بے شک ماں باپ سماجک طور تے اینے نہ بھی سفل ہون پر جے بچے سیانے ہون بچیاں سیانیاں ہون تا او ماں تے باپ دیاں کمزوریاں دے پردے کج لیندے نے. او ماں تے باپ دے پردے جو کمزوریاں ہوندیاں نے انہاں نوں کج لیندے نے. بچے ہوندے بھی اسے واسطے نے مگر ایتھے کہندے نے بچے ہی بچے بچیاں اپنے ماتا تے پاپ اپنے ماتا پتا دی نندیا کرن گے.
نیت اوچا سن جانا ہے
تے مات ایسی ہو جاوے گی جڑے نیویں لوک نے گناگار لوک نے انہاں نوں اچے ماں پرکھاں دے سمان جانن گے پہچانن گے بھی اے ہی اچے نے جی اے ہوئی مہان ہن.
دھرم پرم کو گئی
دھرم دی جڑی پلمن ساؤ پنا سی شرافت دھرم پرم کو گئے ہو او چلا گیا.
پئی ایک برن پرجا
ایک برن پرجا سب ساری پرجا جڑی سی او ایک ورن دی او دا ایک کوئی ورن ہو گیا. اپنے اپنے ورن سارے سماپت ہو گئے تے سب گناگاراں دا ٹولا رل گیا.
جی کتا چند ہاں
جی کتا چند
کر ہے پاپ
انیک نہ ایک کہندے نے کہ اس طریقے نال کر ہے پاپ انیک نہ ایک دھرم کر ہے نر انیکاں پاپ کرن گے. انیکاں لوگ جڑے نے ایک آدمی انیکاں دھرماں دے تائیں دھارن کرے گا روز روز او دے دھرم ایک دن وچ بھی دھرم بدلن گے.
مٹ جائے سب خست کرم
مٹ جائے سب خست کرم کے دھرم کرن کر کہندے نے جڑے برہمن دے چھ پرکار دے کرم ہن. کھٹ کرم کل سنجگت ہے ہر بھگت ہردے ناہے چرنار بند نہ کتھا پاوے سبج تل سمان. کہندے نے کھٹ کرم برہمن دے چھ کرم نے یاد کرنا تے کراونا, ودیا پڑھنی اتے پڑھاونی, دان دینا بھی تے دان لینا. اے دھرم گرنتھاں نے برہمن دے کھٹ کرم مننے نے. کھٹ دا ارتھ ہوندا ہے چھ کرم. ایتھے حضور ورنن کر رہے نے کہ اس طریقے نال سارے ہی برہمنا دے پروہتاں دے جڑے چھ کرم نے او سب تھاواں تو مٹ جان گے تے ایویں جڑا دھرم ہے او کراں کراں وچوں اپاو ہو جاوے گا.
نہ سکرت کما ہے ادو گت جا ہے
چنگے کرم نہیں کمان گے, نیوی تو نیچی گتی نو جان گے. اس طریقے نال سارے ہی برہمنا دے پروہتاں دے جڑے چھ کرم نے او سب تھاواں تو مٹ جان گے ਤੇ ਐਵੇਂ ਜਿਹੜਾ ਧਰਮ ਹੈ ਉਹ ਘਰਾਂ ਘਰਾਂ ਵਿੱਚੋਂ ਅਭਾਵ ਹੋ ਜਾਵੇਗਾ।
ਨਾ ਸੁਕ੍ਰਿਤ ਕਮਾ ਹੈ ਅਧੋਗਤ ਜਾ ਹੈ,
ਚੰਗੇ ਕਰਮ ਨਹੀਂ ਕਮਾਂਗੇ, ਨੀਵੀਂ ਤੋਂ ਨੀਚੀ ਤੋਂ ਨੀਚੀ ਗਤੀ ਨੂੰ ਜਾਣਗੇ।
ਅਮਰ ਲੋਕ ਜੈ ਹੈ ਨਾ ਬਰ,
ਅਮਰ ਲੋਕ ਜੈ ਹੈ ਨਾ ਬਰ, ਜਿਹੜੇ ਲੋਕ ਆਪਣੇ ਆਪ ਨੂੰ ਅਮਰ ਸਮਝਣ ਵਾਲੇ ਨੇ ਉਹ ਸ੍ਰੇਸ਼ਟ ਕਰਮਾਂ ਵਾਲੇ ਪਾਸੇ ਜਾਣਗੇ ਨਹੀਂ ਕਿ ਚੰਗੇ ਕਰਮ ਕਰਕੇ ਅਮਰ ਹੋ ਸਕਦੇ। ਜਿਹੜੇ ਦੇਵਤਿਆਂ ਅਮਰ ਦੇਵਤਿਆਂ ਦੇ ਸੰਬੰਧ ਵਿੱਚ ਵੀ ਵਿਚਾਰ ਮਿਲਦਾ ਹੈ, ਦੇਵਤਿਆਂ ਨੂੰ ਵੀ ਅਮਰ ਕਹਿੰਦੇ ਨੇ। ਜਿਹੜੇ ਦੇਵਤਿਆਂ ਵਰਗੇ ਲੋਕ ਨੇ ਉਹ ਵੀ ਸ੍ਰੇਸ਼ਟਾ ਵਾਲੇ ਕਰਮਾਂ ਵਾਲੇ ਪਾਸੇ ਨਹੀਂ ਜਾਣਗੇ।
ਧਰਮ ਨਾ ਕਰ ਹੈ ਅਨੇਕ ਪਾਪ ਕਹਿ ਸਭ,
ਹਾਂ ਕੋਈ ਵੀ ਧਰਮ ਦਾ ਕਰਮ ਨਹੀਂ ਕਰੇਗਾ, ਕਹਿੰਦੇ ਨੇ ਉਹਨਾਂ ਵਿੱਚੋਂ ਇੱਕ ਆਦਮੀ ਵੀ ਇੱਕ ਧੀ ਵੀ ਧਰਮ ਦਾ ਕਰਮ ਨਹੀਂ ਕਰੇਗਾ। ਉਹ ਅਨੇਕਾਂ ਜਿਹੜੇ ਲੋਕ ਨੇ ਉਹ ਅਨੇਕਾਂ ਪ੍ਰਕਾਰ ਦੇ ਪਾਪ ਕਰਮਾਂ ਵਾਲੇ ਪਾਸੇ ਸਾਰੇ ਜਾਣਗੇ।
ਲਾਜ ਚੇਤੈ ਫਿਰੈ ਸਕਲ ਜਗ,
ਲਾਜ ਬੇਜ ਤੇ ਫਿਰੈ ਸਕਲ ਜਗ, ਸਾਰਾ ਜਗਤ ਆਪਣੀ ਲਾਜ ਨੂੰ ਆਪਣੀ ਪਤ ਨੂੰ ਆਪਣੀ ਸ਼ਰਮ ਨੂੰ ਵੇਚਦੇ ਫਿਰਨਗੇ।
ਪਾਪ ਕਮੇਵਾ ਹੈ ਦੁਰਗਤ ਪੈ ਹੈ,
ਪਾਪਾਂ ਦੇ ਤਾਈ ਕਮਾਉਣਗੇ, ਖੋਟੀ ਮਾੜੀ ਗਤੀ ਨੂੰ ਪ੍ਰਾਪਤ ਪਾਉਣਗੇ।
ਪਾਪ ਸਮੁੰਦਰ ਜਾ ਹੈ ਨਾ ਤਰ,
ਪਾਪਾਂ ਦਾ ਸਮੁੰਦਰ ਜੋ ਸੰਸਾਰ ਹੈ ਪਾਪਾਂ ਦੇ ਸਮੁੰਦਰ ਨੂੰ ਤਰ ਕੇ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਵਿੱਚ ਨਹੀਂ ਜਾਣਗੇ, ਯਾਨੀ ਪਾਪਾਂ ਦਾ ਸਮੁੰਦਰ ਨਹੀਂ ਤਰ ਸਕਣਗੇ।
ਦੋਹਰਾ
ਹਾਂਜੀ,
ਠੌਰ ਠੌਰ ਨਵ ਮਤ ਚਲੇ,
ਥਾਂ ਥਾਂ ਤੇ ਨਵੇਂ ਨਵੇਂ ਧਰਮਾਂ ਦੇ ਮਤ ਚੱਲੇ ਹਨ।
ਉਠਾ ਧਰਮ ਕੋ ਦੌਰ,
ਧਰਮ ਦਾ ਜਿਹੜਾ ਦੌਰ ਸੀ ਵਾਤਾਵਰਨ ਸੀ ਸਮਾਂ ਸੀ ਉਹ ਸਾਰਾ ਉੱਠ ਗਿਆ ਚਲਾ ਗਿਆ।
ਸੁਕ੍ਰਿਤ ਜਾਤ ਹੈ ਦੁਰ ਰਹੀ,
ਜਿੱਥੇ ਕਿੱਥੇ ਪੁੰਨ ਕਰਮ ਸਨ ਉਹ ਛੁਪ ਰਹੇ ਨੇ। ਜੇ ਕੋਈ ਚੰਗੇ ਕਰਮ ਵੀ ਕਰਦਾ ਹੈ ਲੋਕ ਛਿਪ ਕੇ ਕਰਦਾ ਹੈ, ਐਸਾ ਵਕਤ ਆਵੇਗਾ ਸਮਾਂ ਆਵੇਗਾ।
ਪਾਪ ਭਇਓ ਸਰਮੋਰ,
ਤੇ ਸਾਰੇ ਥਾਵਾਂ ਤੇ ਪਾਪ ਸਿਰੋਮਣੀ ਹੋ ਚੁੱਕਾ ਹੈ, ਕਿਉਂਕਿ ਲੋਕਾਂ ਦਾ ਰੁਝਾਨ ਲੋਕਾਂ ਦਾ ਧਿਆਨ ਜ਼ਿਆਦਾ ਪਾਪ ਕਰਮਾਂ ਵਾਲੇ ਪਾਸੇ ਹੈ।
ਨਵਪਦੀ ਚੰਦ
ਹਾਂਜੀ,
ਜਾਤਾ ਕਰਨ ਲੱਗੇ ਸਭ ਪਾਪਨ,
ਜਿੱਥੇ ਤਿੱਥੇ ਸਾਰੇ ਜੀਵ ਪਾਪ ਹੀ ਪਾਪ ਕਰਨ ਲੱਗ ਪਏ।
ਧਰਮ ਕਰਮ ਤਜ ਕਰ ਹੈ ਹਰ ਜਾਪਨ,
ਕਹਿੰਦੇ ਨੇ ਧਰਮ ਕਰਮ ਤਜ ਕਰ ਹਰ ਜਾਪਨ, ਧਰਮ ਤੇ ਕਰਮਾਂ ਨੂੰ ਹਰੀ ਦੇ ਜਾਪ ਨੂੰ ਤਜ ਤਿਆਗ ਕੇ ਜਿੱਥੇ ਤਿੱਥੇ ਸਾਰੇ ਲੋਕ ਪਾਪ ਕਰਨ ਲੱਗ ਪਏ। ਅਰਥ ਕਰਨ ਵੇਲੇ ਇਵੇਂ ਸਪਸ਼ਟ ਹੋਵੇਗਾ ਜੀ।
ਪਾਹਨ ਕੋ ਸੋ ਕਰਤ ਸਭ ਬੰਧਨ,
ਤੇ ਸਾਰੇ ਲੋਕ ਪੱਥਰਾਂ ਨੂੰ ਹੀ ਨਮਸਕਾਰਾਂ ਕਰਦੇ ਨੇ, ਪੱਥਰਾਂ ਨੂੰ ਹੀ ਮੱਥਾ ਟੇਕਦੇ ਨੇ, ਕਹਿੰਦੇ ਨੇ ਇੱਥੇ ਪਲਾਸਟਿਕ ਦੇ ਸ਼ਾਇਦ ਬੁੱਤ ਬਣੇ ਹੋਏ ਨੇ। ਸਭ ਲੋਕ ਉਹਨਾਂ ਦੇ ਕੋਲ ਜਾ ਕੇ ਤਸਵੀਰਾਂ ਉਤਰਵਾਉਂਦੇ ਨੇ, ਲੁਹਾਉਂਦੇ ਨੇ ਵੀ ਜੇ ਬੜਾ ਵੱਡਾ ਕੋਈ ਮਾਤਾ ਮਾਰ ਲੀਤਾ। ਕਿਸੇ ਚੰਗੇ ਆਦਮੀ ਦੇ ਪਾਸ ਖਲੋ ਕੇ ਤਸਵੀਰ ਖਿਚਾਓ ਤਾਂ ਸ਼ਾਇਦ ਕੋਈ ਲਾਭ ਪ੍ਰਾਪਤ ਹੋਵੇਗਾ। ਉਹ ਲੋਕ ਜਿਹੜੇ ਲੋਕ ਹਕੂਮਤ ਦੇ ਵਾਜੇ ਵਜਾ ਕੇ ਚੰਗਿਆਂ ਕਰਮਾਂ ਨਾਲੋਂ ਮਾੜੇ ਕਰਮ ਕਰਕੇ ਤੁਰ ਗਏ ਨੇ, ਉਹਨਾਂ ਦੇ ਨਾਲ ਤਸਵੀਰ ਖਿਚਾਉਣ ਦੇ ਨਾਲ ਕੀ ਲਾਭ ਹੋਣਾ, ਕੀ ਫਾਇਦਾ ਪ੍ਰਾਪਤ ਹੋਣਾ। ਤੋ ਇਉਂ ਇਵੇਂ ਪੱਥਰ ਸਭ ਲੋਕ ਪੱਥਰਾਂ ਦੀ ਪੂਜਾ ਕਰਨਗੇ।
ਡਾਰਕ ਧੂਪ ਦੀਪ ਸਿਰ ਚੰਦਨ,
ਪੱਥਰ ਨੂੰ ਸਾਰੇ ਨਮਸਕਾਰ ਕਰਨਗੇ ਅਤੇ ਪੱਥਰਾਂ ਦੇ ਉੱਪਰ ਹੀ ਕਹਿੰਦੇ ਨੇ ਪੱਥਰਾਂ ਦੇ ਸਾਹਮਣੇ ਧੂਪਾਂ ਤੁਕਾਉਣਗੇ, ਦੀਵੇ ਜਗਾਉਣਗੇ ਤੇ ਪੱਥਰਾਂ ਦੇ ਸਿਰ ਉੱਪਰ ਚੰਦਨ ਪਾਣਗੇ। ਭਾਵੇਂ ਮਾਂ ਤੇ ਬਾਪ ਦੇ ਸਿਰ ਉੱਪਰ ਤਾਂ ਸਵਾਹ ਦੀ ਮੁੱਠੀ ਪਾਉਣ, ਪਰ ਪੱਥਰ ਦੇ ਉੱਪਰ ਜਾ ਕੇ ਜ਼ਰੂਰ ਚੰਦਨ ਕਸਾ ਦੇਣਗੇ। ਲਓ ਜੀ ਤੁਸੀਂ ਖੁਸ਼ ਹੋ ਜਾਓ, ਤੁਸੀਂ ਵੱਡੇ ਦੇਵਤੇ ਹੋ। ਹਾਂਜੀ, ਜਿੱਥੇ ਤਿੱਥੇ ਸਭ ਥਾਵਾਂ ਤੇ ਧਰਮ ਦੇ ਕਰਮਾਂ ਨੂੰ ਤਿਆਗ ਕੇ ਭੱਜ ਜਾਣਗੇ।
ਉਠ ਉੱਠ ਪਾਪ ਕਰਮ ਤੋਂ ਲਾਗਤ,
ਉੱਠ ਉੱਠ ਕੇ ਪਾਪ ਕਰਮਾਂ ਦੀ ਤਰਫ ਉਹ ਲੋਕ ਲੱਗਣਗੇ।